ਵਾਹਿਗੁਰੂ ਸਾਹਿਬ ਜੀਓ। ਖਰੀਦਾ ਲੋੜੈ ਦਾਖ ਬਿਜੌਰੀਆ, ਕਿੱਕਰ ਬੀਜੈ ਜੱਟ, ਹੰਡੈ ਉਨ ਕਤਾਇਦਾ, ਪੈਦਾ ਲੋੜੈ ਪੱਟ। ਖਰੀਦਾ ਲੋੜੈ ਦਾਖ ਬਿਜੌਰੀਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ। ਗੁਰੂ ਖਾਲਸਾ ਸਾਧ ਸੰਗਤ ਜੀਓ, ਸਹਿ ਫਰੀਦ ਦੀ ਬਾਣੀ ਮਹਾਰਾਜ ਸਾਹਿਬ ਉਚਾਰਨ ਕਰਦੇ ਹਨ। ਰਾਤ 22 ਸਲੋਕ ਹੋਏ ਹਨ, 23ਵੇਂ ਸਲੋਕ ਵਿੱਚ ਉਚਾਰਨ ਕਰਦੇ ਹਨ।
ਖਰੀਦਾ ਲੋੜੈ ਦਾਖ ਬਿਜੌਰੀਆ।
ਜਿਸ ਪ੍ਰਕਾਰ ਸਾਧ ਸੰਗਤ ਜੀ ਬਾਜ਼ਾਰ ਦੇਖਦੀਆਂ, ਕੋਈ ਆਦਮੀ ਬੜੀਆਂ ਮੋਟੀਆਂ ਮਨੱਕੇ ਦਾਖਾਂ ਹੁੰਦੀਆਂ ਬਾਜ਼ਾਰ ਦੇਖਦੇ, ਚ ਸਾਰਿਆਂ ਨੂੰ ਮਸ਼ਹੂਰ ਦਾਖਾਂ ਮੰਨੀਆਂ ਗਈਆਂ ਹਨ। ਜੇ ਕੋਈ ਉਸ ਬਾਜ਼ਾਰ ਸ਼ਹਿਰ ਦੀਆਂ ਦਾਖਾਂ ਨੂੰ ਤਾਂ ਲੋੜ
ਕਿੱਕਰ ਬੀਜੈ ਜੱਟ,
ਅਤੇ ਜੱਟ ਜਿਹੜਾ ਹੈ ਸਮਝ ਤੇ ਕਿੱਕਰਾਂ ਦੇ ਬੀਜਦਾ, ਲੋੜ ਦਾ ਬਾਜ਼ਾਰ ਦੀਆਂ ਦਾਖਾਂ।
ਹੰਡੈ ਉਨ ਕਤਾਇਦਾ,
ਫਿਰਦਾ ਉਨ ਨੂੰ ਕਰਦਾ ਫਿਰਦਾ ਹੈ।
ਪੈਦਾ ਲੋੜੈ ਪੱਟ,
ਪਹਿਨਿਆਂ ਲੋੜ ਦਾ ਪੱਟ ਰੇਸ਼ਮ, ਰੇਸ਼ਮ ਕਿਵੇਂ ਪਹਿਰੂਗਾ ਜਿਹੜਾ ਉਨ ਕੱਤਣ ਵਾਲਾ ਪੁਰਖ ਹੈ, ਉਹਨੂੰ ਉਨ ਦਾ ਫਲ ਉਨੀ ਮਿਲਣਾ ਹੈ, ਉਨੀ ਵਸਤਰੋਂ ਪਹਿਰ ਸਕਦਾ ਹੈ। ਇਸੇ ਪ੍ਰਕਾਰ
ਖਰੀਦਾ ਲੋੜੈ ਦਾਖ ਬਿਜੌਰੀਆ।
ਸਾਹਿਬ ਜੀ ਕਹਿੰਦੇ ਦਾਖਾਂ ਬਿਜੌਰ ਵੇਖਦੀਆਂ, ਇਹ ਲੋੜਦਾ ਹੈ ਆਪਦੇ ਪੁੱਤਰ ਧੀ ਵੀ ਮੇਰੇ ਆਗਿਆਕਾਰ ਹੋਣ, ਮੇਰੇ ਆਗਿਆ ਵੀ ਚੱਲੇ ਸਾਰਾ ਪਰਿਵਾਰ, ਕਦੇ ਮੈਥੋਂ ਕੋਈ ਉਲਟ ਨਾ ਹੋਵੇ, ਚਾਹੁੰਦਾ ਤਾਂ ਇਸ ਪ੍ਰਕਾਰ ਹੈ।
ਕਿੱਕਰ ਬੀਜੈ ਜੱਟ,
ਆਪਦੇ ਮਾਂ ਪਿਓ ਨੂੰ ਮਾਰ ਮਾਰ ਕੇ, ਕੁੱਟ ਕੁੱਟ ਕੇ, ਉਹਨਾਂ ਦੀ ਜਾਨ ਖੁੱਲ ਖੁੱਲ ਕੇ ਨਾਸ਼ ਕਰਦਾ ਹੈ, ਇਉਂ ਕਿੱਕਰਾਂ ਦੇ ਪਾਪਾਂ ਦੇ ਬੀਜ ਬੀਜਦਾ, ਐਸਾ ਜੱਟ ਜੜ ਹੈ ਇਹ।
ਹੰਡੈ ਉਨ ਕਤਾਇਦਾ,
ਇਸੇ ਪ੍ਰਕਾਰ ਫੇਰ ਪੜੋ।
ਖਰੀਦਾ ਲੋੜੈ ਦਾਖ ਬਿਜੌਰੀਆ,
ਬਾਜ਼ਾਰ ਵੇਖਦੀਆਂ ਦਾਖਾਂ ਕੀ ਬਕੁੰਠ ਦੀਆਂ, ਦਾਖਾਂ ਕੀ ਮੁਗਤੀਆਂ। ਸਲੋਕ ਸਮੀਪ ਸਰੂਪ ਸਜੁਜ, ਇਹ ਬਕੁੰਠ ਦੀਆਂ ਮੁਕਤੀਆਂ ਭਾਲਦੇ ਮੈਨੂੰ ਪ੍ਰਾਪਤ ਹੋ ਜਾਣ।
ਕਿੱਕਰ ਬੀਜੈ ਜੱਟ,
ਅਤੇ ਕਿੱਕਰ ਪਾਪਾਂ ਦੇ ਬੀਜ, ਕੰਡੇ ਸੂਲਾਂ, ਲੋਕਾਂ ਨੂੰ ਦੁੱਖ ਦੇਣ ਵਾਲੇ ਈਰਖਾ ਦੀਆਂ ਸੂਲਾਂ, ਇਹ ਬੀਜਦਾ, ਐਸਾ ਜੜ ਹੈ, ਪਾਪ ਕਰਦਾ ਹੈ।
ਹੰਡੈ ਉਨ ਕਤਾਇਦਾ,
ਉਨ ਸਕਾਮ ਕਰਮ ਰੂਪੀ ਉਨ ਨੂੰ ਕੱਟਦਾ ਹੰਡਾ ਫਿਰਦਾ ਹੈ, ਕਰਦਾ ਤਾਂ ਸਕਾਮ ਕਰਮ।
ਪੈਦਾ ਲੋੜੈ ਪੱਟ,
ਪਹਿਨਿਆਂ ਲੋੜਦਾ ਪੱਟ, ਰੇਸ਼ਮ ਦੇ ਵਸਤਰਾਂ ਨੂੰ ਬ੍ਰਹਮ ਗਿਆਨ ਰੂਪੀ ਪੁਸ਼ਾਕ ਸਿਰੋਂ ਪਾਓ, ਪਹਿਨਣਾ ਲੋੜਦਾ। ਦੱਸੋ ਬ੍ਰਹਮ ਗਿਆਨ ਕਿਵੇਂ ਪ੍ਰਾਪਤ ਹੋਵੇ, ਸਕਾਮੀ ਆਦਮੀ ਨੂੰ ਤਾਂ ਨਾਸਵੰਤੀ ਸੁਖ ਪ੍ਰਾਪਤ ਹੋਵੇਗਾ, ਕਦੇ ਉਹਨੂੰ ਬ੍ਰਹਮਾਨੰਦ ਦੀ ਪ੍ਰਾਪਤੀ, ਅਵਨਾਸੀ ਸੁਖ ਨਹੀਂ ਪ੍ਰਾਪਤ ਹੋ ਸਕਦਾ।
ਫਰੀਦਾ
ਦੂਜੇ ਵਿਖ ਮੰਗੇ ਅੰਮ੍ਰਿਤ ਵੇਖੋ, ਇਹ ਨਿਆਂ ਜਿਵੇਂ ਸਤਿਗੁਰੂ ਦੂਜੇ ਪਾਤਸ਼ਾਹ ਨੇ ਆਸਾਰੀ ਵਾਰ ਚ ਕਿਹਾ ਹੈ।
ਫਰੀਦਾ ਗਲੀਏ ਚਿੱਕੜ ਦੂਰ ਘਰ,
ਫਰੀਦ ਸਾਹਿਬ ਜੀ ਸਾਧ ਸੰਗਤ ਜੀ ਪਹਿਲਾਂ 12 ਸਾਲ ਬਣ ਵਿੱਚ ਫਲ ਫੁੱਲ ਬਿਰਸ਼ਾਂ ਨੂੰ ਤੋੜ ਕੇ ਖਾਂਦੇ ਰਹੇ, 12 ਸਾਲ ਬਾਅਦ ਮਾਤਾ ਦੇ ਦਰਸ਼ਨ ਕਰਨ ਵਾਸਤੇ ਆਏ, ਮਾਤਾ ਨੇ ਇਹਦੇ ਕੇਸਾਂ ਨੂੰ ਧੋ ਕੇ ਇਸ਼ਨਾਨ ਕਰਕੇ ਜੂਆਂ ਵੇਖਣ ਲੱਗੀ ਤੇ ਕੇਸ ਥੋੜੇ ਜਿਹੇ ਖਿੱਚਤੇ, ਉਦੋਂ ਸੀਸ ਹੀ ਫਰੀਦ ਕਰਨ ਲੱਗਾ, ਕਹਿੰਦੀ ਜਿਹਨਾਂ ਬਿਰਸ਼ਾਂ ਦੇ ਪੱਤੇ ਧੁੰਦਾ ਰਿਹਾ ਉਹਨਾਂ ਨੂੰ ਨੀ ਦੁੱਖ ਲੱਗਾ ਹੋਊ, ਤੂੰ ਕੇਸਾਂ ਖਿੱਚਿਆ ਤੋਂ ਸੀਸ ਹੀ ਕਰਨਾ। ਫਿਰ ਉਦੋਂ ਤੋਂ ਪਰਨ ਕਰ ਲਿਆ ਵੀ ਮੈਂ ਅੱਜ ਤੋਂ ਫਲ ਤੋੜ ਕੇ ਨਹੀਂ ਖਾਣੇ, ਜੇ ਡਿੱਗੇ ਪਏ ਹੋਇਆ ਕਹਿਣਗੇ ਧਰਤੀ ਦੇ ਉਹ ਖਾਇਆ ਕਰਾਂਗਾ। ਇਸ ਪ੍ਰਕਾਰ 12 ਸਾਲ ਸਾਧ ਸੰਗਤ ਜੀ ਮਿਹਨਤ ਕੀਤੀ, 12 ਸਾਲ ਮਿਹਨਤ ਕਰਕੇ ਤੇ ਕਾਠ ਦੀ ਰੋਟੀ ਬਣ ਕੇ ਫਿਰਦਾ ਰਿਹਾ। ਸੋ ਇਸ ਪ੍ਰਕਾਰ ਜੋ ਕੋਈ ਫਲ ਫੁੱਲ ਮਿਲੇ ਉਹ ਖਾ ਲੈਣਾ, ਤੇ ਕਿਸੇ ਨੂੰ ਪੁੱਛਣਾ ਤਾਂ ਕਹਿੰਦਾ ਕੁਛ ਬੰਨੀ ਹੈ ਕੁਛ ਖਾਧੀ ਹੈ, ਇਉਂ ਕਹਿ ਛੱਡਣਾ। ਜਦੋਂ ਬਾਹਲੀ ਭੁੱਖ ਤੰਗ ਕਰੇ ਉਹਦੇ ਕਾਠ ਦੇ ਉੱਤੇ 2-4 ਬੁਰਕੀਆਂ ਮਾਰ ਛੱਡਣੀਆਂ। ਇਸ ਪ੍ਰਕਾਰ ਬੜਾ ਸੰਤੋਖ ਰੱਖਿਆ ਤੇ ਇਸ ਪ੍ਰਕਾਰ ਫਰੀਦ ਸਾਹਿਬ ਜੀ ਨੇ ਸਾਧ ਸੰਗਤ ਜੀ ਸਮਾਂ ਗੁਜ਼ਾਰਿਆ। 12 ਸਾਲ ਸਾਧ ਸੰਗਤ ਜੀ ਖੂਹ 'ਚ ਲਮਕਦੇ ਰਹੇ, ਇਸ ਤਰ੍ਹਾਂ ਸਮਾਂ ਉਹ ਪਾਕ ਪਟਨ ਦੇ ਵਿੱਚ ਬਾਹਰ ਉਜਾੜ ਵਿੱਚ ਖੂਹ ਹੈ ਜਿੱਥੇ ਫਰੀਦ ਜੀ ਤਪੱਸਿਆ ਕਰਦੇ ਰਹੇ ਨੇ, ਉਸ ਖੂਹ ਦੇ ਉੱਤੇ ਵੀ ਅੱਗੇ ਪ੍ਰਸੰਗ ਆਵੇਗਾ ਜਿਵੇਂ ਕਾਵਾਂ ਨੇ ਉਹਨੂੰ ਠੂੰਗੜਾ ਕੀਤਾ ਸੀ। ਹੁਣ ਇਸ ਤਰ੍ਹਾਂ 36 ਸਾਲ ਮਿਹਨਤ ਕਰਕੇ ਜਦੋਂ ਪਰਮੇਸ਼ੁਰ ਦੀ ਪ੍ਰਾਪਤੀ ਨਾ ਹੋਈ, ਫਿਰ ਆਕਾਸ਼ਬਾਣੀ ਨੇ ਕਿਹਾ ਹੇ ਭਾਈ ਗੁਰੂ ਧਾਰਨ ਕਰ। ਗੁਰੂ ਧਾਰਨ ਵਾਸਤੇ ਫਿਰ ਇਹ ਫਕੀਰਾਂ ਦੀ ਸੰਗਤ ਕੀਤੀ, ਫਕੀਰ ਕਿਤੋਂ ਨਾ ਮਿਲੇ, ਇਹ ਵੀ ਪ੍ਰਸੰਗ ਆਵੇਗਾ ਜਿਸ ਪ੍ਰਕਾਰ ਹੋਰ ਫਕੀਰਾਂ ਨਾਲ ਮਿਲਦਾ ਰਿਹਾ, ਰਾਜਿਆਂ ਨਾਲ ਮਿਲਦਾ ਰਿਹਾ, ਲੜਕੀ ਇੱਕ ਖੂਹ ਤੇ ਪਾਣੀ ਭਰਦੀ ਸੀ, ਉਹ ਵੀ ਆਉਣਗੇ ਪ੍ਰਸੰਗ। ਅਤੇ ਫਿਰ ਸ਼ਾਹ ਸਰਫ ਦੇ ਪਾਸ ਜਾ ਕੇ 12 ਸਾਲ ਸੇਵਾ ਕੀਤੀ। 12 ਸਾਲ ਸੇਵਾ ਕਰਨ ਤੋਂ ਸਾਧ ਸੰਗਤ ਜੀ, ਜਦੋਂ ਐਨ ਇਮਤਿਹਾਨ ਦਾ ਦਿਨ 12ਵਾਂ ਸਾਲ ਪੂਰਾ ਹੋਣ 'ਤੇ ਆਇਆ, ਉਸ ਦਿਨ ਇਹ ਬਿਰਧ ਸਨ, ਇਹਨਾਂ ਨੂੰ ਗਰਮ ਪਾਣੀ ਕਰਕੇ ਇਸ਼ਨਾਨ ਤੜਕੇ ਕਰਾਇਆ ਕਰਦਾ ਪਿਛਲੀ ਰਾਤ। ਅਤੇ ਉਸ ਦਿਨ ਧੂੰਏ ਵਿੱਚੋਂ ਐਸਾ ਮੀਂਹ ਪਿਆ, ਧੂੰਏ ਦੀ ਅੱਗ ਵੀ ਬੁੱਝ ਗਈ। ਉਦੋਂ ਡੱਬੀਆਂ ਅੰਗਰੇਜ਼ੀ ਸਿੱਖਾਂ ਤੋਂ ਹੁੰਦੀਆਂ ਹੀ ਨਹੀਂ ਸੀ, ਕਿਉਂ ਲੋਕ ਗੋਹੇ ਆਦਕਾਂ ਦੀ ਅੱਗ ਵਗੈਰਾ ਰੱਖਦੇ ਹੁੰਦੇ ਸੀ ਯਤਨ ਕਰਕੇ। ਸੋ ਜਾਂ ਅਰਨੀ ਹੁੰਦੀਆਂ ਸੀ, ਲੱਕੜਾਂ ਨੂੰ ਘਸਾ ਕੇ ਅੱਗ ਪੈਦਾ ਕਰਿਆ ਕਰਦੇ। ਉਦੋਂ ਅੱਗ ਨਾ ਮਿਲਣੇ ਕਰਕੇ ਹੈਰਾਨ ਹੋ ਗਿਆ ਕਿ ਅੱਜ ਮੇਰੇ ਪਾਸ ਹੋਣ ਦਾ ਦਿਨ ਹੈ ਅਤੇ ਅੱਗ ਨਹੀਂ ਕਿਤੋਂ ਮਿਲਦੀ, ਕਿਵੇਂ ਕੀਤਾ ਜਾਵੇ। ਅਤੇ ਇਸ਼ਨਾਨ ਦਾ ਵਕਤ ਹੁੰਦਾ ਜਾਂਦਾ, ਖੁੰਝਦਾ ਜਾਂਦਾ ਹੈ। ਉਸ ਵੇਲੇ ਇਹਨਾਂ ਨੂੰ ਦੂਰੋਂ ਤੱਕਿਆ, ਪਾਕਪਟਨ ਸ਼ਹਿਰ ਵਿੱਚ ਇੱਕ ਬੇਸਵਾ ਦੇ ਬੂਹੇ 'ਤੇ ਦੀਵਾ ਮੱਚਦਾ ਦੇਖਿਆ। ਵਰਖਾ ਪੈਂਦੀ ਹੈ ਉਸ ਵੇਲੇ, ਸਾਧ ਸੰਗਤ ਜੀ ਇਹ ਉੱਥੋਂ ਅੱਗ ਲੈਣ ਵਾਸਤੇ ਦੀਆ ਮੱਚਦਾ ਵੇਖ ਕੇ ਤੁਰ ਪਏ ਹਨ। ਵਰਖਾ ਬੜੀ ਪਈ ਜਾਂਦੀ ਹੈ ਅਤੇ ਉੱਥੇ ਜਾ ਕੇ ਉਸ ਬੇਸਵਾ ਨੂੰ ਜਾ ਕੇ ਕਹਿਣ ਲੱਗੇ, ਸਾਨੂੰ ਅੱਗ ਦੇ ਦੇ। ਇਹ ਕਹਿਣ ਲੱਗੀ, ਮੇਰੇ ਕੋਲ ਬੈਠ ਕੁਛ ਚਾਹ। ਫਰੀਦ ਨੇ ਮੰਨਿਆ ਨਾ ਕਿ ਮੈਂ ਨਹੀਂ ਤੇਰੇ ਪਾਸ ਬੈਠ ਸਕਦਾ। ਕਹਿੰਦੀ, ਜੇ ਇੰਨਾ ਕਾਲਾ ਤਾਂ ਆਨਾ ਕੱਢ ਕੇ ਦੇ ਦੇ। ਆਨਾ ਫਰੀਦ ਨੂੰ ਚਾਕੂ ਨਾਲ ਕੱਢ ਕੇ ਦੇ ਦਿੱਤਾ ਅਤੇ ਪੱਟੀ ਉੱਤੇ ਬੰਨ ਲਈ, ਅੱਗ ਲੈ ਕੇ ਤੁਰ ਪਿਆ। ਬੇਸਵਾ ਦੇ ਆਖੇ ਨਹੀਂ ਲੱਗਾ, ਐਡਾ ਜਤੀ ਸਤੀ ਸੀ। ਉਸ ਵਕਤ ਸਾਧ ਸਿੰਘ ਜੀ ਅੱਗ ਲੈ ਕੇ ਜੋ ਤੁਰਿਆ, ਵਰਖਾ ਬੜੀ ਜ਼ੋਰ ਦੀ ਪੈਣ ਲੱਗ ਗਈ। ਬੁੱਕਲ ਦੇ ਵਿੱਚ ਇਸ ਤਰ੍ਹਾਂ ਚੰਗਿਆੜੀ ਲਈ ਹੋਈ ਹੈ ਅਤੇ ਤੁਰਿਆ ਆਉਂਦਾ। ਉਸ ਵੇਲੇ ਦੀ ਹਾਲਤ ਮੀਂਹ ਦੀ ਇਹ ਜਿਹੜੀ ਹੈ ਦੱਸਦੇ ਇਸ ਵਿੱਚ ਸ਼ਬਦ ਵਿੱਚ।
ਫਰੀਦਾ ਗਲੀਏ ਚਿੱਕੜ ਦੂਰ ਘਰ।
ਫਰੀਦ ਸਾਹਿਬ ਜੀ ਕਹਿੰਦੇ, ਗਲੀਆਂ ਤਾਂ ਦੇ ਵਿੱਚ ਚਿੱਕੜ ਹੈ ਅਤੇ ਮੇਰੇ ਪਿਆਰੇ ਦਾ ਘਰ ਜੋ ਹੈ, ਜਿੱਥੇ ਮੈਂ ਜਾ ਕੇ ਸੇਵਾ ਕਰਨੀ, ਉਹ ਬੜਾ ਦੂਰ ਹੈ ਘਰ।
ਨਾਲ ਪਿਆਰੇ ਨੇ,
ਮੇਰਾ ਪਿਆਰੇ ਆਪਣੇ ਮੁਰਸ਼ਦ ਦੇ ਨਾਲ, ਸ਼ਾਹ ਸਰਫ ਦੇ ਨਾਲ ਨੇਮ ਪ੍ਰੇਮ ਲੱਗਾ ਹੋਇਆ ਹੈ।
ਚੱਲਾਂ ਤਾਂ ਭਿੱਜੈ ਕੰਬਲੀ,
ਜੇ ਤਾਂ ਮੈਂ ਚੱਲਦਾ ਤਾਂ ਮੇਰੀ ਕੰਬਲੀ ਪਾਣੀ ਦੇ ਨਾਲ ਭਿੱਜਦੀ ਹੈ।
ਰਹਾ ਤਾਂ ਟੁੱਟੈ ਨੇ,
ਜੇ ਬੇਸਵਾ ਦੇ ਆਖੇ ਇੱਥੇ 2 ਘੰਟੇ ਬੈਠਦਾ ਹਾਂ ਤਾਂ ਮੇਰਾ ਨੇਮ ਟੁੱਟਦਾ ਹੈ, ਪ੍ਰੇਮ ਟੁੱਟਦਾ ਹੈ ਆਪਣੇ ਮੁਰਸ਼ਦ ਦੇ ਨਾਲੋਂ।
ਭਿੱਜੋ ਸਿੱਜੋ ਕੰਬਲੀ,
ਕਹਿੰਦਾ ਬਿਸ਼ੱਕ ਭਿੱਜ ਜਾਵੇ ਮੇਰੀ ਕੰਬਲੀ, ਹੁਣ ਸਿੱਜੋ ਭਾਰੀ ਹੋ ਜਾਵੇ ਪਾਣੀ ਦੇ ਨਾਲ ਗਿੱਲੀ ਹੋ ਕੇ।
ਅੱਲਾਹ ਵਰਸੋ ਮੇ,
ਅੱਲਾਹ ਵੱਲੋਂ ਮੈਂ ਇਹ ਨਹੀਂ ਚਾਹੁੰਦਾ ਮੇਰੀ ਤਪੱਸਿਆ ਨਾਲ ਮੀਂਹ ਵੀ ਬੰਦ ਹੋ ਜੇ। ਅੱਲਾਹ ਵੱਲੋਂ ਭਾ ਮੀਂਹ ਵੀ ਵਰਦਾ ਰਹੇ, ਪੈਂਦਾ ਰਹੇ।
ਜਾਏ ਮਿਲਾ ਤਿਨਾ ਸੱਜਣਾ,
ਉਹਨਾਂ ਮਹਾਂਪੁਰਖਾਂ ਦੀ ਜਿਨ੍ਹਾਂ ਦੀ ਟਹਿਲ ਕਰਦਾ ਰਿਹਾ। ਇੱਥੇ ਬੇਸਵਾ ਦੇ ਰੂਪ ਨੂੰ ਵੇਖ ਕੇ ਨਾਮ ਮੈਂ ਪਰਚਾਂ, ਉਹਨਾਂ ਸੱਜਣਾ ਪਿਆਰਿਆਂ ਨੂੰ ਜਾ ਹੀ ਮਿਲਾ।
ਟੁੱਟੋ ਨਾਹੀ,
ਮੇਰਾ ਜਿਹੜਾ ਸੇਵਾ ਕਰਨ ਦਾ ਪ੍ਰੇਮ ਉਹ ਟੁੱਟੇ ਨਾ। ਇਉਂ ਕਹਿ ਕੇ ਸਾਧ ਸਿੰਘ ਜੀ ਉੱਥੋਂ ਤੁਰ ਪਏ ਸਨ। ਅੱਗੇ ਜਦੋਂ ਆਏ ਤਾਂ ਅੱਗੇ ਇਹਨਾਂ ਨੂੰ ਪਾਣੀ ਗਰਮ ਕਰਕੇ ਪੀਰ ਨੂੰ ਜਦੋਂ ਇਸ਼ਨਾਨ ਕਰਾਉਣ ਲੱਗੇ, ਇਸ਼ਨਾਨ ਕਰਨ ਲੱਗੇ, ਮਹਾਤਮਾ ਨੂੰ ਪੁੱਛਿਆ ਕਿ ਭਾਈ ਤੇਰੀ ਅੱਖ 'ਤੇ ਪੱਟੀ ਬੰਨੀ ਹੋਈ ਹੈ। ਕਹਿੰਦਾ ਜੀ ਮੇਰੀ ਅੱਖ ਆਈ ਹੋਈ ਹੈ। ਇਉਂ ਨਹੀਂ ਕਿਹਾ ਵੀ ਆਨਾ ਕੱਢ ਕੇ ਦੇ ਆਇਆ, ਕਹਿੰਦਾ ਅੱਖ ਆਈ ਹੋਈ ਹੈ। ਕਹਿਣ ਲੱਗੇ ਭਾਈ ਅੱਖ ਇਉਂ ਦੱਸ ਬਈ, ਓਡੀ ਆਵੇ ਕੋਈ ਛੋਟੀ ਆਵੇ। ਕਹਿੰਦੇ ਜੀ ਖੁਦਾ ਦੀ ਰੀਸ ਤਾਂ ਨਹੀਂ ਚਾਹੀਦੀ, ਖੁਦਾ ਤੋਂ ਛੋਟੀ ਹੋਣੀ ਚਾਹੀਦੀ ਹੈ। ਫਿਰ ਛੋਟੀ ਅੱਗ ਆਈ, ਹੁਣ ਤੱਕ ਫਰੀਦ ਸਾਨੀ ਜਿਹੜੇ ਕੁਲ ਦੇ ਆਦਮੀ ਹੈ ਉਹਨਾਂ ਦੀ ਖੱਬੀ ਅੱਖ ਸਾਧ ਸਿੰਘ ਜੀ ਛੋਟੀ ਹੁੰਦੀ ਹੈ। ਇਹ ਫਰੀਦ ਦੀ ਬੰਸ਼ ਦੀ ਨਿਸ਼ਾਨੀ ਹੈ, ਜਿਹੜੇ ਜਿਹੜੇ ਕੁਲ 'ਚ ਪੈਦਾ ਹੋਏ ਹੈ। ਇਸ ਪ੍ਰਕਾਰ ਸਾਧ ਸਿੰਘ ਜੀ ਕਹਿੰਦੇ, ਚੰਗਾ ਖੋਲ ਪੱਟੀ। ਜਦੋਂ ਪੱਟੀ ਖੋਲੀ ਤਾਂ ਅੱਗ ਸਾਫ 'ਚ ਦੇਖ ਕੇ ਪੈਰੀ ਪੈ ਗਿਆ। ਉਸ ਵੇਲੇ ਨਿਹਾਲ ਕਰਤਾ ਸੀ ਇਹ ਸ਼ਾਹ ਸ਼ਰਫ ਦੀ ਸੰਗਤ ਕਰਕੇ। ਇਉਂ ਫਰੀਦ ਸਾਹਿਬ 48 ਸਾਲ ਮਿਹਨਤ ਕਰਨ ਨਾਲ ਵਾਹਿਗੁਰੂ ਦੀ ਪ੍ਰਾਪਤੀ ਵਾਲਾ ਹੋਇਆ ਸੀ। ਸੋ ਉਸ ਵੇਲੇ ਬਚਨ ਕਹਿੰਦੇ ਹਨ,
ਫਰੀਦਾ ਗਲੀਏ ਚਿੱਕੜ ਦੂਰ ਘਰ।
ਫਰੀਦ ਸਾਹਿਬ ਜੀ ਕਹਿੰਦੇ, ਗਲੀਆਂ ਚਿੱਕੜ, ਗਲੀਆਂ ਕੌਣ ਹੈ? ਇੰਦਰੀਆਂ, ਇੰਦਰੀਆਂ ਰੂਪੀ ਗਲੀਆਂ ਜੀ, ਵਿਸ਼ਿਆਂ ਦੀ ਵਾਸ਼ਨਾ ਰੂਪੀ ਚਿੱਕੜ ਚਿੰਬੜਿਆ ਹੋਇਆ ਹੈ।
ਦੂਰ ਘਰ,
ਅਜੇ ਪਰਮੇਸ਼ੁਰ ਦੀ ਜਿਹੜੀ ਪ੍ਰਾਪਤੀ ਹੈ, ਦੇਸ਼ ਕਾਲ ਵਸਤੂ ਪ੍ਰਸ਼ੇਦ, ਉਹਦਾ ਦੂਰ ਹੈ ਘਰ, ਉਹਦੀ ਪ੍ਰਾਪਤੀ ਬੜੀ ਦੂਰ ਹੈ।
ਨਾਲ ਪਿਆਰੇ ਨੇ,
ਅਜੇ ਨਾਲ ਸਾਡਾ ਉਸ ਪਿਆਰੇ ਗੁਰੂ ਦੇ ਨਾਲ, ਪਰਮੇਸ਼ੁਰ ਨਾਲ ਪ੍ਰੇਮ ਲੱਗਾ ਹੋਇਆ ਹੈ।
ਚੱਲਾਂ ਤਾਂ ਭਿੱਜੈ ਕੰਬਲੀ,
ਜੇ ਪਰਮੇਸ਼ੁਰ ਵੱਲ ਨੂੰ ਚੱਲੀ ਦਾ ਹੈ ਤਾਂ ਮੋਹ ਦੁਨੀਆਂ ਕਰਦੀ ਹੈ ਰੱਬ ਵੱਲ ਚੱਲਣ ਵਾਲਿਆਂ ਦੇ ਨਾਲ, ਅਤੇ ਕੰਬਲੀ ਬੁੱਧੀ ਜਿਹੜੀ ਹੈ ਇਹ ਭਿੱਜਦੀ ਹੈ ਪਦਾਰਥਾਂ ਰੂਪੀ ਪਾਣੀ ਦੇ ਨਾਲ, ਬੜੇ ਲੋਕ ਰਿਧੀਆਂ ਸਿੱਧੀਆਂ ਜਾਣ ਕੇ ਪਦਾਰਥ ਦਿੰਦੇ ਹੈ, ਭੇਟਾ ਕਰਦੇ ਹੈ, ਉਸ ਵੇਲੇ ਕਿਉਂ ਜਿਹੜੇ ਪਰਚ ਜਾਂਦੇ ਆ ਉਹ ਫਿਰ ਉੱਥੇ ਹੀ ਰਹਿ ਜਾਂਦੇ ਆ, ਜਿਹੜਾ ਨਾ ਪਰਚੇ ਉਹ ਪਰਮੇਸ਼ਰ ਨੂੰ ਜਾ ਪਹੁੰਚਦਾ ਹੈ।
ਰਹਾ ਤਾਂ ਟੁੱਟੇ
ਸਾਡੀ ਬੁੱਧ ਰੂਪੀ ਕੰਬਲੀ ਹੈ ਜਿਹੜੀ, ਜੇ ਚੱਲੀਏ ਪਦਾਰਥਾਂ, ਲੋਕ ਇੰਨੇ ਮੱਥਾ ਟੇਕਦੇ ਆ ਪਦਾਰਥ ਦਿੰਦੇ ਆ, ਇਹ ਕੰਬਲੀ ਬੁੱਧੀ ਭਿੱਜ ਜਾਂਦੀ ਹੈ।
ਰਹਾ ਤਾਂ ਟੁੱਟੇ ਨੇ,
ਜੇ ਉੱਥੇ ਹੀ ਟਿਕਰੀਏ ਤਾਂ ਵਾਹਿਗੁਰੂ ਦਾ ਪ੍ਰੇਮ ਟੁੱਟ ਜਾਂਦਾ, ਵੀ ਪਦਾਰਥਾਂ ਚ ਪਰਚ ਗਿਆ ਮੈਨੂੰ ਛੱਡ ਕੇ, ਦਾਤ ਪਿਆਰੀ ਵਿਸਰਿਆ ਦਾ ਤਾਰਾ ਮਨ ਬੈਠਾ ਹੈ।
ਭੇਜੋ ਸਿਜੋ ਕੰਬਲੀ,
ਕਹਿੰਦੇ ਚੰਗਾ ਕੋਈ ਪਰਵਾਹ ਨੀ, ਭਾਵੇਂ ਭਿੱਜ ਜਾਵੇ ਮੇਰੀ ਬੁੱਧ ਰੂਪੀ ਕੰਬਲੀ ਪਦਾਰਥਾਂ ਦੇ ਪਾਣੀ ਨਾ, ਸਿੱਜੋ ਗਿੱਲੀ ਹੋ ਜਾਵੇ, ਜਿਵੇਂ ਖਫਣੀ ਆਦਿਕ ਅੰਦਰ ਜਿਹੜੀ ਪਾਈ ਸੀ ਉਹ ਵੀ ਗਿੱਲੀ ਹੋ ਜਾਵੇ, ਕੰਬਲੀ ਜਿਹੜੀ ਬੁੱਧੀ ਵੀ ਭਿੱਜ ਜਾਵੇ, ਤੇ ਸਿੱਜੋ ਕੰਬਲੀ ਇਸੇ ਪ੍ਰਕਾਰ ਭਿੱਜੋ ਸਿੱਜੋ ਕੰਬਲੀ ਜਿਹੜੀ ਹੈ ਬਾਹਲੀ ਸਲਾਬ ਦੇ ਸਹਿਤ ਹੋ ਜਾਵੇ, ਪਦਾਰਥ ਬਹੁਲਤਾ ਨਾਲ ਭਾਵੇਂ ਕਿੰਨੇ ਆ ਜਾਣ।
ਅੱਲਾ ਵਰਸੋ ਮੇ,
ਅੱਲਾ ਵੱਲੋਂ ਬੱਦਲ ਮੋਹ ਰੂਪੀ ਬੱਦਲ ਵੀ ਭਾਵੇਂ ਵਰਦਾ ਰਹੇ, ਲੋਕ ਮੋਹ ਵੀ ਕਰਦੇ ਰਹਿਣ ਸਾਡੇ ਨਾਲ ਪ੍ਰੇਮ ਵੀ ਕਰਨ,
ਜਾਏ ਮਿਲਾ ਤਿੰਨਾ ਸੱਜਣਾ,
ਅਸੀਂ ਆਪਣੇ ਗੁਰੂ ਸੱਜਣਾ ਦੇ ਨਾਲ ਜਾ ਕੇ ਪਰਮੇਸ਼ੁਰ ਨਾਲ ਮਿਲੀ ਪਈਏ, ਨਾ ਇਹਨਾਂ ਦੇ ਮੋਹ ਚ ਪਰਚੀਏ, ਨਾ ਪਦਾਰਥਾਂ ਦੇ ਸਲਾਬ ਚ ਪਰਚੀਏ,
ਟੁੱਟੋ ਨਾਹੀ
ਮੇਰਾ ਅੰਤਰਜਾਮੀ ਵਾਹਿਗੁਰੂ ਅੱਲਾ ਦੇ ਨਾਲੋਂ ਨੇ ਨਾ ਟੁੱਟੇ, ਮੈਂ ਇਹ ਚਾਹੁੰਦਾ ਹਾਂ। ਇਸ ਪ੍ਰਕਾਰ ਫਰੀਦ ਸਾਹਿਬ ਨੂੰ ਵਿਰਾਗ ਦੇ ਬਚਨ ਕਹੇ ਹਨ ਇਹ।
ਫਰੀਦਾ ਮੈਂ ਭੁਲਾਵਾ ਪੱਗ ਦਾ,
ਇੱਕ ਦਿਨ ਸਾਧ ਸੰਗਤ ਜੀ ਕੋਈ ਆਦਮੀ ਨਵੀਂ ਪੱਗ ਬੰਨ ਕੇ ਆਇਆ ਤੇ ਨਵਾਜ਼ ਪੜ੍ਹਨ ਲੱਗਾ, ਜਦ ਨਵਾਜ਼ ਪੜ੍ਹਨ ਲੱਗਾ ਉਹ ਨਵੀਂ ਪੱਗ ਦੇ ਮਾਣ ਚ ਸਿਜਦਾ ਥੱਲੇ ਧਰਤੀ ਨਾਲ, ਨਾ ਕਰੇ ਮਿੱਟੀ ਨਾ ਲੱਗ ਜੇ, ਜਾਂ ਫਕੀਰਾਂ ਦੇ ਕੋਲੇ ਆ ਕੇ ਮੱਥਾ ਟੇਕਣ ਲੱਗਾ। ਫਰੀਦ ਸਾਹਿਬ ਜੀ ਵੀ ਨਵੀਂ ਪੱਗ ਮਿਲੀ ਸੀ, ਬੰਨ ਕੇ ਸਜਦਾ ਕਰਨ ਲੱਗੇ ਤਾਂ ਉਸ ਵੇਲੇ ਵਿਰਾਗ ਨਾਲ ਕਹਿੰਦੇ ਹਨ,
ਫਰੀਦਾ ਮੈਂ ਭੁਲਾਵਾ ਪੱਗ।
ਫਰੀਦ ਸਾਹਿਬ ਜੀ ਕਹਿੰਦੇ ਮੈਨੂੰ ਭੁਲੇਖਾ ਸੀ, ਇਹ ਮੇਰੇ ਨਵੀਂ ਪੱਗ ਬੰਨੀ ਹੋਈ ਹੈ,
ਮਤ ਮੈਲੀ ਹੋਏ ਜਾ,
ਜੇ ਮੈਂ ਧਰਤੀ ਨਾਲ ਸਿਰ ਲਾ ਤਾਂ ਸਜਦਾ ਕਰਦਾ ਕਿਤੇ ਮੈਲੀ ਨਾ ਪੱਗ ਹੋ ਜੇ, ਇਸ ਕਰਕੇ ਸਿਰ ਨੂੰ ਉੱਚਾ ਰੱਖੀ ਬੈਠਾ ਹਾਂ ਮੈਂ ਪੱਗ ਮੈਲੀ ਹੋਣ ਤੋਂ।
ਗਹਿਲਾ ਰੂਹ ਨਾ ਜਾਣ,
ਇਹ ਗਹਿਲਾ ਗਾਫਲ ਪਰਮਾਦੀ, ਇਹ ਰੂਹ ਜੀਵ ਹੈ ਨਹੀਂ ਜਾਣਦਾ,
ਸਿਰ ਵੀ ਮਿੱਟੀ ਖਾ,
ਸਿਰ ਵੀ ਕਬਰ ਚ ਮਿੱਟੀ ਨੂੰ ਖਾ ਹੀ ਲੈਣਾ ਹੈ, ਹੁਣ ਸਜਦਾ ਕਰਨ ਤੋਂ ਸੰਕੋਚ ਕਰਦਾ ਹੈ, ਮੱਥਾ ਟੇਕੋ ਮਿੱਟੀ ਨਾ ਮੇਰੀ ਪੱਗ ਨੂੰ ਕਿਤੇ ਲੱਗ ਜਾਵੇ। ਇਸੇ ਪ੍ਰਕਾਰ ਸਾਧ ਸੰਗਤ ਜੀ,
ਫਰੀਦਾ ਮੈਂ ਭੁਲਾਵਾ ਪੱਗ ਦਾ,
ਫਰੀਦ ਸਾਹਿਬ ਜੀ ਕਹਿੰਦੇ ਮੈਨੂੰ ਭੁਲੇਖਾ ਸੀ ਪੱਗ ਦਾ ਰਪਣ ਦਾ, ਕਿ ਪਰਮੇਸ਼ੁਰ ਚਿੱਤ ਨੂੰ ਰੰਗ ਲਵਾਂ, ਜੇ ਦੁਨੀਆ ਦੇ ਭੁਲੇਖੇ ਜੀ ਪਿਆ ਰਿਹਾ, ਚਿੱਤ ਨੂੰ ਰੱਬ ਨਾ ਰੰਗ ਨਾ ਸਕਿਆ, ਪੱਗ ਨਾ ਆਉਂਦਾ ਰਪਣ ਦਾ, ਉਹਦੇ ਵਿੱਚ ਰੰਗ ਨਾ ਸਕਿਆ ਮਨ ਨੂੰ,
ਮਤ ਮੈਲੀ ਹੋਏ ਜਾ,
ਮੇਰੀ ਜਿਹੜੀ ਬੁੱਧੀ ਹੈ ਪਦਾਰਥਾਂ ਚ ਪੈ ਕੇ ਮੈਲੀ ਹੁੰਦੀ ਜਾਂਦੀ ਹੈ, ਭੁਲੇਖਾ ਹੀ ਪਿਆ ਰਿਹਾ ਮਹਾਰਾਜ, ਰੰਗਿਆ ਨਾ ਚਿੱਤ ਨੂੰ, ਰੰਗਣ ਦੇ ਭੁਲੇਖੇ ਜੀ ਪਿਆ ਰਿਹਾ।
ਗਹਿਲਾ ਰੂਹ ਨਾ ਜਾਣ,
ਇਹ ਗਾਫਲ ਰੂਹ ਜੀਵ ਆਤਮਾ ਨਹੀਂ ਜਾਣਦਾ ਹੈ,
ਸਿਰ ਵੀ ਮਿੱਟੀ ਖਾ,
ਇਹ ਸਿਰ ਵੀ ਮਿੱਟੀ ਨੇ ਖਾ ਜਾਣਾ ਹੈ, ਕਿਉਂ ਨੀਵਾਂ ਨਾ ਹੋਇਆ ਮਨੋ ਤਨੋ ਲਾ ਕੇ ਜੇ ਚੁੱਕ ਜਾਂਦਾ ਤੇ ਫਿਰ ਹੰਕਾਰ ਦੀ ਨਿਵਿਰਤੀ ਹੋ ਜਾਂਦੀ।
ਫਰੀਦਾ ਸ਼ੱਕਰ ਖੰਡ ਨਿਵਾਤ ਗੁੜ,
ਫਰੀਦ ਸਾਹਿਬ ਦਰਸ਼ਨ ਮਾਤਾ ਦੇ ਕਰਨ ਵਾਸਤੇ ਬਾਹਰੀ ਸਾਲੀ ਆਏ, ਤੇ ਮਾਂ ਨੇ ਪਹਿਲਾਂ ਇਹ ਜਦੋਂ ਛੋਟਾ ਹੁੰਦਾ ਸੀ ਇਹਨੂੰ ਨਵਾਜ਼ ਪੜ੍ਹਨ ਵਾਸਤੇ ਸ਼ੱਕਰ ਦਿਆ ਕਰਦੀ, ਇਹ ਕਹਿੰਦਾ ਮਾਤਾ ਜੇ ਸਜਦਾ ਕਰੇ ਕੀ ਮਿਲਦਾ, ਕਿ ਪੁੱਤ ਸ਼ੱਕਰ ਮਿਲਦੀ ਆ ਉਹਨੂੰ, ਕਿਉਂ ਸ਼ੱਕਰ ਮਾਂ ਕੁੜੀ ਬੰਨ ਕੇ ਰੱਖ ਦਿਆ ਕਰੇ ਮਸੱਲੇ ਦੇ ਉੱਤੇ ਹੇਠਾਂ, ਜਦੋਂ ਇਹ ਸਜਦਾ ਕਰਕੇ ਹਟਿਆ ਕਰੇ ਉਸ ਵੇਲੇ ਇਹਨੂੰ ਉਹ ਸ਼ੱਕਰ ਦੀ ਪੂਰੀ ਮਿਲ ਜਾ ਕਰੇ। ਇੱਕ ਦਿਨ ਦੀ ਗੱਲ ਹੈ, ਮਾਂ ਨੂੰ ਚੇਤਾ ਭੁੱਲ ਗਿਆ ਸ਼ੱਕਰ ਰੱਖਣ ਦਾ, ਤੇ ਫਰੀਦ ਮਸੱਲਾ ਚੱਕ ਕੇ ਸ਼ੱਕਰ ਭਾਲਣ ਦਾ, ਖੁਦਾ ਨੇ ਐਸੀ ਕਿਰਪਾ ਕੀਤੀ ਸਾਰਾ ਥਾਂ ਹੀ ਸ਼ੱਕਰ ਦਾ ਭਰਿਆ ਮਿਲ ਗਿਆ, ਇਹ ਚੜ੍ਹਦਾ ਚੜ੍ਹਦਾ ਹੰਭ ਗਿਆ ਰੱਜ ਗਿਆ, ਤੇ ਫਿਰ ਦੂਏ ਦਿਨ ਮਾਂ ਨੇ ਸ਼ੱਕਰ ਰੱਖੀ, ਕਹਿੰਦੀ ਮੈਂ ਤਾਂ ਨਹੀਂ ਸ਼ੱਕਰ ਖਾਣੀ, ਮੈਂ ਤਾਂ ਮਾਤਾ ਮਿਸ਼ਰੀ ਖਾਣੀ ਹੈ, ਖੰਡ ਖਾਣੀ ਹੈ, ਇਹ ਸਾਰੀਆਂ ਹੀ ਉਹ ਮਾਨ ਖੰਡਾਂ ਖਵਾ ਖਵਾ ਕੇ ਇਸ ਦੇ ਤਾਈ ਸਾਹਿਬ ਸਿੰਘ ਜੀ ਪਰਮੇਸ਼ੁਰ ਦਾ ਨਵਾਜੀ ਬਣਾਇਆ ਸੀ ਛੋਟੀ ਹੁੰਦੀ ਮਾਨ। ਸਭ ਤੋਂ ਪਹਿਲਾਂ ਮਾਂ ਹੀ ਮਾਸਟਰ ਹੁੰਦੀ ਹੈ, ਜਿਵੇਂ ਧਰੂ ਭਗਤ ਨੂੰ ਮਾਂ ਨੇ ਸਿੱਖਿਆ ਦਿੱਤੀ ਸੀ ਪਰਮੇਸ਼ੁਰ ਰਾਧੀਏ ਜਿੱਦੂ ਹੋਈਏ ਪਦ ਪਨੀਤਾ, ਇਵੇਂ ਫਰੀਦ ਸਾਹਿਬ ਦੀ ਮਾਂ ਨੇ ਵੀ ਵਾਹਿਗੁਰੂ ਦੀ ਭਗਤੀ ਚ ਇਸੇ ਨੂੰ ਲਾਇਆ ਸੀ। ਸੋ ਜਿਸ ਵੇਲੇ 12 ਸਾਲ ਬਾਅਦ ਆਏ, ਇਹ ਸਾਰੀਆਂ ਮਿੱਠੀਆਂ ਚੀਜ਼ਾਂ ਮਾਤਾ ਨੇ ਦਿੱਤੀਆਂ ਫਰੀਦ ਨੂੰ, ਕਿ ਫਰੀਦਾ ਦੱਸ ਇਹ ਜਿਹੜੀਆਂ ਮਿੱਠੀਆਂ ਚੀਜ਼ਾਂ ਤੈਂ ਖਾਧੀਆਂ ਇਹਨਾਂ ਵਿੱਚੋਂ ਕਿਹੜੀ ਚੀਜ਼ ਵਰਗਾ ਰੱਬ ਦੇ ਭਜਨ ਦਾ ਸਵਾਦ ਹੈ ਮੈਨੂੰ ਦੱਸ ਤੈਨੂੰ ਆਇਆ ਹੈ ਜੇ ਤਾਂ ਸੁਣ ਕੇ ਮਾਤਾ ਨੂੰ ਉੱਤਰ ਫਰੀਦ ਸਾਹਿਬ ਜੀ ਦਿੰਦੇ ਹਨ
ਫਰੀਦਾ ਸ਼ੱਕਰ ਖੰਡ ਨਿਵਾਤ ਗੁੜ
ਫਰੀਦ ਸਾਹਿਬ ਕਹਿੰਦੇ ਮਾਤਾ ਜੀ ਸ਼ੱਕਰ ਵੀ ਮਿੱਠੀ ਹੈ ਖੰਡ ਵੀ ਉਦੋਂ ਮਿੱਠੀ ਹੈ ਨਵਾਤ ਮਿਸ਼ਰੀ ਵੀ ਮਿੱਠੀ ਹੈ ਗੁੜ ਵੀ ਸੋਹਣਾ ਟਿੱਕੀਆਂ ਨਾਲ ਮਿੱਠਾ ਹੈ
ਮਾਖਿਓ ਮਾਂਝਾ ਦੁੱਧ
ਅਤੇ ਸਹਿਤ ਵੀ ਮਾਤਾ ਜੀ ਮਿੱਠਾ ਹੈ ਮਾਖਿਓ ਮਾਂਝਾ ਮਹੀਆਂ ਦਾ ਦੁੱਧ ਵੀ ਮਿੱਠਾ ਹੈ ਇਹ ਸਾਰੀਆਂ ਚੀਜ਼ਾਂ
ਸਭੇ ਵਸਤੂ ਮਿੱਠੀਆਂ
ਸਾਰੀਆਂ ਮਾਤਾ ਤਾਂ ਮਿੱਠੀਆਂ ਚੀਜ਼ਾਂ ਇਕੱਠੀਆਂ ਕਰਕੇ ਮੈਨੂੰ ਦੇ ਦਿੱਤੀਆਂ ਇਹ ਸਾਰੀਆਂ ਚੀਜ਼ਾਂ ਮਿੱਠੀਆਂ ਹਨ
ਰੱਬ ਨਾ ਪੁੱਜਣ ਤੋਂ
ਇਹ ਮਾਤਾ ਮੈਂ ਤੈਨੂੰ ਕਹਿੰਦਾ ਜੇ ਹਜੇ ਰੱਬ ਦਾ ਸਵਾਦ ਆਇਆ ਨਾ ਭਜਨ ਦਾ ਉਹਦੇ ਬਰਾਬਰ ਕੋਈ ਚੀਜ਼ ਮਿੱਠੀ ਨਹੀਂ ਪੁੱਜ ਸਕਦੀ ਸਭੇ ਵਸਤੂ ਕੌੜੀਆਂ ਸੱਚੇ ਨਾਮ ਮਿੱਠਾ ਸਾਦਾ ਤੇ ਹਰ ਜਣਾ ਚਕਸਾ ਦੀ ਡਿੱਠਾ ਇਸ ਪ੍ਰਕਾਰ ਸਾਧ ਸਿੰਘ ਜੀ ਨਾ ਚੱਕ ਕੇ ਦੇਖਿਆ ਪ੍ਰਭ ਜੀ ਬਸੇ ਸਾਧ ਕੀ ਰਸਨਾ ਜੋ ਰਸਨਾ ਤੇ ਮਹਾਰਾਜ ਬਸ ਜਾਂਦੇ ਹੈ ਸ੍ਰੀ ਗੁਰੂ ਰਾਮਦਾਸ ਜੀ ਨੇ ਕਿਹਾ ਸਭ ਰਸ ਮਿੱਠੇ ਮੁੱਖ ਲੱਗੇ ਸਾਰੇ ਰਸ ਜਿੰਨੇ ਇਕੱਠੇ ਹੀ ਮੂੰਹ ਨੂੰ ਲਾ ਦਈਏ ਨਾ ਰਸਗੁੱਲੇ ਵੀ ਇੰਨੇ ਮਿੱਠੇ ਨੀ ਜਿੰਨਾ ਜਵਾਨ ਚ ਸਵਾਦ ਆਉਣ ਲੱਗ ਜਾਂਦਾ ਜੋ ਜਵਾਨ ਨਾਲ ਕਰਨ ਲੱਗ ਜਾਈਏ ਜੇ ਹਿਰਦੇ ਵਸੇ ਤਾਂ ਫਿਰ ਤਾਂ ਕੀ ਮਹਿਮਾ ਹੈ ਹਿਰਦੇ ਵਸੇ ਤਾਂ ਠੰਡਾ ਥੀਵੇ ਵਾਲੀ ਹਾਲਤ ਹੀ ਹੈ ਇਸ ਪ੍ਰਕਾਰ ਕਹਿੰਦੇ ਨੇ ਹੇ ਮਾਤਾ
ਸਭੇ ਵਸਤੂ ਮਿੱਠੀਆਂ
ਮਿੱਠੀਆਂ ਚੀਜ਼ਾਂ ਸਾਰੀਆਂ ਭਾਵੇਂ ਹਨਗੀਆਂ
ਰੱਬ ਨਾ ਪੁੱਜਣ ਤੁੱਧ
ਸਨਮੁਖ ਵੀ ਕਹਿੰਦੇ ਹੇ ਪਰਮੇਸ਼ਰ ਤੇਰੇ ਪ੍ਰੇਮ ਨਾਮ ਦੇ ਬਰਾਬਰ ਨੀ ਪੁੱਜ ਸਕਦੇ ਜਿੰਨਾ ਰਸ ਨਾਮ ਦਾ ਹੈ ਇਹਨਾਂ ਚ ਮਿਠਾਸ ਕਿਸੇ ਚ ਨੀ ਇਹ ਜਦੋਂ ਖਾਧੀਆਂ ਤੋਂ ਮਗਰੋਂ ਫਿੱਕਾ ਜਾ ਮੂੰਹ ਹੋ ਜਾਂਦਾ ਤੇਰੇ ਨਾਮ ਦੀ ਮਿਠਾਸ ਸਦਾ ਹੀ ਮਿਠਾਸ ਰਹਿੰਦੀ ਹੈ
ਫਰੀਦਾ ਰੋਟੀ ਮੇਰੀ ਕਾਠ ਕੀ
ਫਰੀਦ ਸਾਹਿਬ ਜੀ ਸਾਧ ਸੰਗਤ ਜੀ ਕਾਠ ਦੀ ਰੋਟੀ ਬੰਨ ਕੇ ਜਦੋਂ ਫਿਰਦੇ ਰਹੇ ਹੈ ਉਸ ਵੇਲੇ ਕਿਸੇ ਨੇ ਪੁੱਛਿਆ ਕਿ ਇਹ ਫਰੀਦ ਕੋ ਖਾਂਦਾ ਪੀਂਦਾ ਵੀ ਹੁੰਦਾ ਤਾਂ ਕਹਿੰਦੇ ਹਨ
ਫਰੀਦਾ ਰੋਟੀ ਮੇਰੀ ਕਾਠ
ਮੇਰੀ ਜਿਹੜੀ ਰੋਟੀ ਹੈ ਉਹ ਕਾਠ ਦੀ ਹੈ ਫਰੀਦਕੋਟ ਦੇ ਵਿੱਚ ਇਹਨਾਂ ਦੀ ਉਹ ਨਿਸ਼ਾਨੀ ਕਾਠ ਦੀ ਰੋਟੀ ਲਮਕਰੀ ਹੈ ਕਿਲੇ ਦੇ ਬਾਹਰਲੇ ਪਾਸੇ
ਲਾਵਣ ਮੇਰੀ ਭੁੱਖ
ਕਹਿੰਦੇ ਮੇਰੀ ਭੁੱਖ ਜਿਹੜੀ ਇਹੋ ਹੀ ਲਾਵਣ ਸਲੂਣਾ ਹੈ ਲਾਉਣ ਵਾਸਤੇ ਮੇਰੀ ਭੁੱਖ ਹੈ ਸਲੂਣਾ ਹੈ ਜਿਹੜੀ ਭੁੱਖ ਹੈ ਉਹਦੇ ਤੇ ਚਾਰ ਚੱਕ ਮਾਰ ਲੈਂਦਾ ਹਾਂ
ਜਿੰਨਾ ਖਾਧੀ ਚੋਪੜੀ
ਜਿਨ੍ਹਾਂ ਨੂੰ ਚੋਪੜੀ ਪਾਪ ਕਰਕੇ ਚੋਰੀਆਂ ਕਰਕੇ ਮੰਦ ਕਰਮ ਕਰਕੇ ਚੋਪੜੀਆਂ ਖਾਧੀਆਂ ਚੰਗੇ ਚੰਗੇ ਭੋਜਨ ਖਾਧੇ ਹੈ ਮੰਦ ਕਰਮ ਕਰਕੇ
ਘਣੇ ਸਹਿਣਗੇ ਦੁੱਖ
ਉਹ ਦਰਗਾਹ ਜਾ ਕੇ ਬਹੁਤੇ ਦੁੱਖ ਸਹਾਰਨਗੇ
ਰੁਖੀ ਸੁਖੀ ਖਾਏ ਕੈ
ਫਰੀਦਾ ਰੋਟੀ ਮੇਰੀ ਕਾਠ ਕੀ ਇਹ ਸਾਰੇ ਕਾਠ ਹੀ ਹਨ ਬਨਸਪਤੀ ਹੈ ਜਿੰਨੀ ਸਾਧ ਸੰਗਤ ਜੀ ਫਲ ਫੁੱਲ ਖਾ ਕੇ ਜਿਹੜੇ ਪਿਆਰੇ ਲੋਕ ਹਨ ਗੁਜ਼ਾਰਾ ਕਰਦੇ ਹਨ ਕੋਈ ਖਾਣ ਦਾ ਬਾਹਲ ਭੁੱਖ ਨਹੀਂ ਹੁੰਦੀ ਆਪਣੇ ਪੇਟ ਨੂੰ ਝੁਲਕਾ ਦੇ ਲੈਂਦੇ ਹਨ ਇਸੇ ਪ੍ਰਕਾਰ ਸਾਧ ਸੰਗਤ ਜੀ ਇੱਕ ਮਹਾਤਮਾ ਸਨ ਉਹ ਧੋਬੀਆਂ ਦੇ ਉਬਾਲ ਕੇ ਕਿਰਸ ਜੇ ਸਿੱਟੇ ਪਏ ਸਨ ਜਿਨ੍ਹਾਂ ਜਿਸ ਤਰ੍ਹਾਂ ਗੁਆਰੇ ਦੀਆਂ ਉਤਲੀਆਂ ਛਿੱਲਾਂ ਜਿਹੀਆਂ ਸਿੱਟੀਆਂ ਹੁੰਦੀਆਂ ਹੈ ਉਹ ਖਾ ਕੇ ਇੱਕ ਮਹਾਤਮਾ ਗੁਜ਼ਾਰਾ ਕਰ ਰਹੇ ਸਨ ਉਹਨੂੰ ਕਰਦਿਆਂ ਨੂੰ ਵੇਖ ਕੇ ਰਾਜੇ ਨੇ ਆ ਕੇ ਪੁੱਛਿਆ ਕਿ ਹੇ ਫਕੀਰ ਤੈਨੂੰ ਕੀ ਲਾਭ ਹੋਇਆ ਕਹਿੰਦੇ ਤ੍ਰਿਪਤੀ ਤੈਨੂੰ ਵੀ ਖਾ ਕੇ ਹੋ ਜਾਂਦੀ ਹੈ ਮੈਂ ਵੀ ਇਹ ਖਾ ਕੇ ਪੇਟ ਭਰ ਲਿਆ ਤ੍ਰਿਪਤੀ ਇੱਕੋ ਜਿਹੀ ਹੈ ਪਰ ਤੈਂ ਖਾ ਕੇ ਵਿਸ਼ੇ ਭੋਗਣੇ ਹੈ ਮੈਂ ਰੱਬ ਨੂੰ ਚੇਤੇ ਕਰਨਾ ਇਸ ਕਰਕੇ ਤੇਰੇ ਨੂੰ ਬਹੁਤ ਆਨੰਦ ਹੈ ਮੈਨੂੰ ਸੋ ਇਸ ਪ੍ਰਕਾਰ ਫਰੀਦ ਸਾਹਿਬ ਜੀ ਕਹਿੰਦੇ ਹਨ
ਫਰੀਦਾ ਰੋਟੀ ਮੇਰੀ
ਕਾਠ ਦੀ ਬਨਸਪਤੀ ਹੈ ਨਾ ਸਾਰੀ ਅੰਨ ਆਦਿਕ ਜਿੰਨੇ ਪੈਦਾ ਹੁੰਦੇ ਹੈ ਫਲ ਫੁੱਲ ਆਦਿਕ ਕਾਠ ਚੋਂ ਹੀ ਪੈਦਾ ਹੁੰਦੇ ਹੈ ਸਾਰੀ ਬਨਸਪਤੀ ਹੈ ਜਿੰਨੀ
ਲਾਵਣ ਮੇਰੀ ਭੁੱਖ
ਸਾਧ ਸਿੰਘ ਜਿਹੜਾ ਆਪਣੇ ਪ੍ਰੋਫੈਸਰ ਹੈ ਅੰਮ੍ਰਿਤਸਰ ਦਾ ਉਹਨੇ ਕਿਹਾ ਸਲੋਕ ਫਰੀਦ ਦਾ ਨਹੀਂ ਹੋ ਸਕਦਾ ਸ਼ੰਕਾ ਕੀਤੀ ਹੈ ਇੱਡੀ ਨਾਸਕ ਦਾ ਇਜ਼ਹਾਰ ਕਰਨੀ ਸ਼੍ਰੋਮਣੀ ਕਮੇਟੀ ਦੇ ਨੌਕਰ ਹੋਣਾ ਤੇ ਇੰਨੀ ਨਾਸਕ ਦਾ ਮੁੰਡਿਆਂ ਦਾ ਪ੍ਰਚਾਰ ਕਰਨਾ ਚੰਗਾ ਨਹੀਂ ਹੈ ਸੋ ਕਾਠ ਦੀ ਬਨਸਪਤੀ ਫਲ ਫੁੱਲ ਖਾਣੇ ਵੀ ਸਾਡੀ ਰੋਟੀ ਹੈ ਕਹਿੰਦੇ ਹਨ
ਲਾਵਣ ਮੇਰੀ ਭੁੱਖ
ਜਿਹੜੀ ਸਾਡੀ ਭੁੱਖ ਹੈ ਹੋਈ ਸਲੂਣਾ ਹੈ ਨਾਲ ਬਣਿਆ ਹੋਇਆ
ਜਿੰਨਾ ਖਾਧੀ
ਜਿੰਨਾ ਨੂੰ ਚੋਪੜੀ ਕਿਸੇ ਲੋਕਾਂ ਨੂੰ ਲੁੱਟ ਕੁੱਟ ਕੇ ਖਾਣਾ ਕੀਤਾ ਹੈ
ਘਣੇ ਸਹਿਣਗੇ ਦੁੱਖ
ਉਹ ਭਾਈ ਘਣੇ ਪ੍ਰਲੋਕ ਚ ਦੁੱਖ ਸਹਾਰਨਗੇ ਜੰਮਣ ਮਰਨ ਚ ਪਏ ਰਹਿਣਗੇ ਸੰਤੋਖ ਰੱਖਣਾ ਚਾਹੀਦਾ ਬਾਣੀ ਤੇ ਸ਼ੰਕਾ ਕਰਨ ਵਾਲਿਆਂ ਨੂੰ ਵੀ ਸਾਧ ਸੰਗਤ ਜੀ ਅੰਤ ਨੂੰ ਬਿਰਤਾ ਹੀ ਵੇਖਣੀ ਪੈਂਦੀ ਹੈ ਵੇਖ ਲੋ ਸ਼ਾਹਜਹਾਂ ਨੇ ਤਰਕ ਕੀਤੀ ਸੀ ਕਿ ਗੁਰੂ ਮਹਾਰਾਜ ਸਾਹਿਬ ਨੇ ਜਿਹੜਾ ਲਿਖਿਆ ਸਿੱਖ ਬਾਣੀ ਪੜ੍ਹਦਾ ਜਾਂਦਾ ਸੀ ਲਾਹੌਰ ਦੇ ਕਿਲੇ ਦੇ ਕੋਲ ਦੀ ਤੁਕ ਪੜਦਾ ਸੀ ਨਦਰ ਪੱਠੀ ਜੇ ਕਰੇ ਸੁਲਤਾਨਾ ਕਾਫ ਕਰਾਏਗਾ ਦਰ ਮੰਗਣ ਭਿੱਖ ਨਾ ਪਾਏਗਾ ਇਹਨ ਸ਼ੰਕਾ ਕੀਤੀ ਕਹਿੰਦੇ ਹੋਵੇਗੀ ਪਾਤਸ਼ਾਹ ਤੇ ਫੇਰ ਉਹਨਾਂ ਤੋਂ ਘਾਹ ਖਾਣਾ ਪਵੇ ਜਦੋਂ ਔਰੰਗਜ਼ੇਬ ਨੂੰ ਪਿਓ ਨੂੰ ਕੈਦ ਕਰਕੇ ਦਿੱਲੀ ਵਿੱਚ ਲਿਆਂਦਾ ਸੀ ਆਗਰੇ ਵੱਲੋਂ ਉਦੋਂ ਇਹਨੂੰ ਭੁੱਖ ਲੱਗੀ ਹੋਈ ਸੀ ਪਿਸ਼ਾਬ ਦੇ ਬਹਾਨੇ ਥੱਲੇ ਉਤਰ ਕੇ ਸਾਧ ਸਿੰਘ ਜੀ ਹਾਥੀ ਤੋਂ ਛੋਲਿਆਂ ਦੇ ਖੇਤ ਦੀ ਲੁੰਘੋਂ ਮੂੰਹ ਦੇ ਨਾਲ ਖਾਧੀ ਸੀ ਤੇ ਰੋ ਕੇ ਕਿਹਾ ਸੀ ਓਹੋ ਗੁਰੂ ਸਾਹਿਬ ਦੇ ਬਚਨ ਪੂਰੇ ਹੋ ਗਏ ਨਜ਼ਰ ਪੱਠੀ ਜੇ ਕਰੇ ਸੁਲਤਾਨਾ ਕਾਫ ਕਰਾਏਗਾ ਇਹ ਮਹਾਰਾਜ ਸਾਹਿਬ ਦੇ ਕੌਂਤਕਾਂ ਦਾ ਪਤਾ ਨਹੀਂ ਲੱਗਦਾ ਮਾਣ ਨਹੀਂ ਕਰਨਾ ਚਾਹੀਦਾ ਬਾਣੀ ਤੇ ਸ਼ੰਕਾ ਨਹੀਂ ਕਰਨੀ ਯੋਗ
ਜਿੰਨਾ ਖਾਧੀ
ਜਿਨ੍ਹਾਂ ਨੇ ਚੋਪੜੀ ਕੋਈ ਪਾਪ ਚੋਰੀਆਂ ਕਰਕੇ ਖਾਧੀ ਹੈ ਚੰਗੇ ਚੋਖਾ ਖਾਧਾ ਹੈ
ਘਣੇ ਸਹਿਣਗੇ ਦੁੱਖ
ਘਣੇ ਬਹੁਤ ਦੁੱਖ ਸਹਾਰਨਗੇ ਐਸੇ ਪੁਰਖ ਜੰਮਣ ਮਰਨ ਦੇ ਕਲੇਸ਼ਾਂ ਪੈਣਗੇ
ਰੁੱਖੀ ਸੁੱਖੀ ਖਾਏ ਕੈ
ਜੇ ਰੁੱਖੀ ਹੋਵੇ ਦਾਲ ਤੋਂ ਬਿਨਾਂ ਸੁੱਕੀ ਹੋਵੇ ਚੋਪੜੇ ਤੋਂ ਬਿਨਾਂ ਖਾ ਕੇ
ਠੰਡਾ ਪਾਣੀ
ਪਾਣੀ ਠੰਡਾ ਪੀ ਕੇ ਸੰਤੋਖੀ ਜੀਵਨ ਬਿਤਾਓ ਹਰ ਰੁੱਖੀ ਰੋਟੀ ਖਾਏ ਸੰਭਾਲੇ ਭਾਈ ਹੇਮੇ ਨੇ ਵੀ ਗੁਰੂ ਸਾਹਿਬ ਜੀ ਨੂੰ ਜਦੋਂ ਮਹਾਰਾਜ ਸਾਹਿਬ ਖਾਨਪੁਰ ਦੇ ਬਾਹਰ ਛਾਪਰੀ ਸਾਹਿਬ ਗੁਰਦੁਆਰੇ ਚ ਆਏ ਹੈ ਇੱਥੇ ਭਾਈ ਨੇ ਪ੍ਰਸ਼ਾਦਾ ਸਤਿਗੁਰਾਂ ਦੇ ਵਾਸਤੇ ਪਕਾ ਕੇ ਦਿੱਤਾ ਸੀ ਉਸ ਵੇਲੇ ਹਜ਼ੂਰ ਨੇ ਕਿਹਾ ਸੀ ਹਰ ਰੁੱਖੀ ਰੋਟੀ ਖਾਏ ਸੰਭਾਲੇ ਹਰ ਅੰਤਰ ਬਾਹਰ ਨਜ਼ਰ ਨਿਹਾਲੇ ਖਾਏ ਖਾਏ ਕਰੇ ਬਰ ਫੈਲੀ ਜਨ ਵਿਸੂ ਕੀ ਬਾੜੀ ਜੀ ਰੁੱਖੀ ਖਾ ਕੇ ਵੀ ਜੇ ਦਾਲ ਨਾ ਹੋਵੇ ਸੁੱਕੀ ਖਾ ਕੇ ਚੋਪੜੇ ਤੋਂ ਬਗੈਰ ਵੀ
ਠੰਡਾ ਪਾਣੀ
ਪੀ ਕੇ ਸੰਤੋਖ ਕਰਨਾ ਚਾਹੀਦਾ ਹੈ
ਫਰੀਦਾ ਦੇਖ ਪਰਾਈ
ਫਰੀਦ ਸਾਹਿਬ ਜੀ ਕਹਿੰਦੇ ਚੋਰ ਯਾਰਾਂ ਦੀਆਂ ਚੰਗੀਆਂ ਪਰਾਈਆਂ ਚੋਪੜੀਆਂ ਆਈਆਂ ਚੰਗਾ ਚੋਖਾ ਖਾਂਦੇ ਵੇਖ ਕੇ
ਨਾ ਤਰਸਾਏ ਜੀ
ਉਹਨਾਂ ਨੂੰ ਵੇਖ ਕੇ ਚਿੱਤ ਨਹੀਂ ਤਰਸਾਉਣਾ ਚਾਹੀਦਾ ਚਿੱਤ ਤਰਸਾਉਣ ਕਰਕੇ ਫੇਰ ਉਹ ਜੇ ਮੰਦਕਰਮੀ ਹੋ ਜਾਈਦਾ ਖਾਣ ਪੀਣ ਵਾਸਤੇ ਸੰਤੋਖੀ ਜੀਵਨੀ ਅੱਛਾ ਹੈ
ਅੱਜ ਨਾ ਸੁੱਤੀ ਕੰਤ ਸਿਉ
ਫਰੀਦ ਸਾਹਿਬ ਦਾ ਇੱਕ ਸਮਕਾਲੀ ਫਕੀਰ ਸੀ ਸ਼ਾਹ ਸਰਫ਼ ਦੀ ਬਾਬਤ ਹੀ ਕਹਿੰਦੇ ਪਰ ਸ਼ਾਹ ਸਰਫ਼ ਦੀ ਤਾਂ ਜਾ ਕੇ ਸੇਵਾ ਕੀਤੀ ਸੀ ਹੋਰ ਕੋਈ ਸੰਤ ਸੀ ਉਹਨੂੰ ਵੀ ਆਪਣੇ ਅੰਤਰਮੁਖ ਬਿਰਤੀ ਦਾ ਮਾਣ ਸੀ ਕਿ ਮੈਂ ਚਿਰ ਦੀ ਬਿਰਤੀ ਨੂੰ ਟਿਕਾ ਕੇ ਰੱਖਦਾ ਹਾਂ ਤੇ ਫਰੀਦ ਸਾਹਿਬ ਪੜ੍ਹਦਾ ਸੀ ਨਵਾਜ਼ ਉਦਨ ਫਰੀਦ ਸਾਹਿਬ ਜੀ ਦੇ ਸਰੀਰ ਚ ਕੋਈ ਕਿਸੇ ਪ੍ਰਕਾਰ ਦਾ ਆਲਸ ਆ ਗਿਆ ਨਵਾਜ਼ ਨਾ ਪੜ੍ਹ ਸਕਿਆ ਜੋ ਨਵਾਜ਼ ਨਾ ਪੜ੍ਹ ਸਕਿਆ ਫੇਰ ਨਵਾਜ਼ ਪੜ੍ਹੀ ਨਵਾਜ਼ ਪੜ੍ਹਨ ਤੋਂ ਬਾਅਦ ਵੇਖਿਆ ਵੀ ਇਹ ਫਕੀਰ ਤਾਂ ਨਵਾਜ਼ ਨਹੀਂ ਪੜ੍ਹਦਾ ਉਹਨੂੰ ਵੇਖ ਕੇ ਤਰਕ ਮਾਰ ਕੇ ਫਰੀਦ ਨੂੰ ਕਹਿੰਦਾ ਹੈ
ਅੱਜ ਨਾ ਸੁੱਤੀ ਕੰਤ ਸਿਉ
ਕਹਿੰਦੇ ਅੱਜ ਕੰਤ ਦੇ ਨਾਲ ਨਹੀਂ ਮੈਂ ਬਿਰਾਜਮਾਨ ਹੋਈ ਭਾਵ ਨਵਾਜ਼ ਨੀ ਮੈਂ ਪੜ੍ਹੀ ਹੈ
ਅੰਗ ਮੁੜੇ ਮੁੜ ਜਾ
ਮੇਰੇ ਅੰਗ ਹਿਰਦਾ ਜਿਹੜਾ ਹੈ ਮੁੜ ਮੁੜ ਮੁਰਝਾਉਂਦੇ ਜਾਂਦੇ ਅੰਗ ਸਰੀਰ ਦੇ ਕਿ ਮੈਂ ਨਵਾਜ਼ ਕਿਉਂ ਨੀ ਪੜ੍ਹੀ ਝੋਰੇ ਦੇ ਨਾਲ
ਜਾਏ ਪੁੱਛੋ ਡੋਹਾਗਣੀ
ਮੈਂ ਜਿਹੜੀਆਂ ਛੁੱਟੜੀ ਇਸਤਰੀਆਂ ਦੀ ਨੀ ਆਈ ਪੁਰਖਣਗੇ ਮਹਾਰਾਜ ਦਾ ਭਜਨ ਨੀ ਕਰਦੇ ਨਵਾਜ਼ ਨੀ ਪੜ੍ਹਦੇ ਉਹਨਾਂ ਨੂੰ ਜਾ ਕੇ ਪੁੱਛਾਂ
ਤੁਮ ਕਿਉਂ ਰਹਿਣ ਵਿਹਾ
ਤੁਹਾਡੀ ਰਹਿਣ ਅਵਸਥਾ ਕਿਵੇਂ ਗੁਜ਼ਰਦੀ ਤੁਸੀਂ ਨਵਾਜ਼ੀ ਹੁੰਦੇ ਹੀ ਨੀ ਇਹ ਸ਼ਰ੍ਹਾਂ ਦੀ ਗੱਲ ਫਰੀਦ ਨੇ ਕਹੀ ਕਰਮ ਕਾਂਡ ਦੀ ਤਾਂ ਉਹ ਫਕੀਰ ਅੱਗੋਂ ਉੱਤਰ ਦਿੰਦਾ ਹੈ
ਸਾਹੁਰੈ ਧੂਈ ਨਾ ਲਹਿ
ਇਹ ਫਰੀਦ ਸਾਹਿਬ ਦੇ ਸਲੋਕਾਂ ਚ ਉਚਾਰਨ ਕਰਦੇ ਕਿਸੇ ਭਾਈ ਜਿਸ ਇਸਤਰੀ ਨੂੰ ਸਹੁਰੇ ਵਿੱਚ ਢੋਈ ਨਾ ਮਿਲੇ
ਨਾਹੀ ਥਾ
ਪੇਕੇ ਚ ਵੀ ਥਾਂ ਨਾ ਹੋਵੇ ਜਿਸ ਨੂੰ
ਫਿਰ ਵਾਤੜੀ ਨਾ ਪੁੱਛੇ
ਪਤੀ ਜੀ ਦੀ ਗੱਲ ਹੀ ਨਾ ਕਦੇ ਪੁੱਛੇ
ਧਨ ਸੁਹਾਗਣ
ਜੇ ਸੁਹਾਗਵੰਤੀ ਕਹਾਵੇ ਧਨ ਹੀ ਹੈ ਨਾ ਉਹ ਲਾਣਤ ਵਾਲੀ ਹੈ ਨਾ ਇਸੇ ਪ੍ਰਕਾਰ
ਅੱਜ ਨਾ ਸੁੱਕੀ ਸਾਹੁਰੈ ਧੂਈ ਨਾ ਲਹਿ
ਸਹੁਰੇ ਪਰਲੋਕ ਵਿੱਚ ਜਦੋਂ ਫਰੀਦ ਸਾਹਿਬ ਜਾਇਆ ਕਰਦੇ ਉਦੋਂ ਫਰੀਦ ਜੋੜਿਆਂ ਚ ਖੜਾ ਰਿਹਾ ਕਰਦਾ ਦਮਕਸੀ ਕਰਕੇ ਜਦੋਂ ਜਾਇਆ ਕਰਦਾ ਅਤੇ ਉਹ ਫਕੀਰ ਨੂੰ ਮਹਾਰਾਜ ਸਾਹਿਬ ਸਿੰਘਾਸਣ ਦੇ ਕੋਲੇ ਆਦਰ ਨਾਲ ਬਿਠਾਇਆ ਕਰਦੇ ਇਸ ਪ੍ਰਕਾਰ ਤਰਕ ਮਾਰਦਾ ਕਹਿੰਦਾ ਸਹੁਰੇ ਘਰ ਜੋੜਿਆਂ ਚ ਹੀ ਖੜਾ ਰਹਿੰਦਾ ਤੈਨੂੰ ਜਦੋਂ ਸੁਰਤ ਨੂੰ ਰੋਕ ਕੇ ਜਾਂਦਾ ਹੈ ਧੋਈ ਨੀ ਤੇਰੀ ਮਿਲਦੀ ਪਰਲੋਕ ਵਿੱਚ ਤੈਨੂੰ ਆਸਰਾ ਨੀ ਪੂਰਾ ਮਿਲਦਾ ਦਮਕਸੀ ਕਰਕੇ ਜਦੋਂ ਪਹੁੰਚਦਾ
ਹੈ
ਇਸ ਲੋਕ ਵਿੱਚ ਤੇਰਾ ਚਿੱਤ ਨੀ ਜੁੜਿਆ ਹੋਇਆ ਮਹਾਰਾਜ ਥਾਂ ਨੀ ਹੈ ਸ਼ਰਾਬ ਵਿੱਚ ਹੀ ਵੱਜਿਆ ਹੋਇਆ ਹੈ
ਫਿਰ ਵਾਤੜੀ ਨਾ ਪੁੱਛੇ
ਸਰਗੁਣ ਸਰੂਪ ਧਾਰ ਕੇ ਪਤੀ ਤੇਰੀ ਗੱਲ ਹੀ ਨੀ ਪੁੱਛਦਾ ਤੈਨੂੰ ਪ੍ਰਾਪਤ ਹੋਣ ਵਾਸਤੇ
ਧਨ ਸੁਹਾਗਣ
ਨਾ ਤੂੰ ਫਰੀਦਾ ਸੁਹਾਗਣੀ ਆਪਣੇ ਆਪ ਨੂੰ ਨਾ ਕਹਾਉਣਾ ਭਗਤ ਕਹਾਉਣਾ ਆਪਦਾ ਨਾ ਗਿਆਨਵਾਨ ਕਹਾਉਣਾ ਹੈ
ਸਾਹਰੇ ਪੀਏ ਕੰਤ ਕੀ।
ਇਹ ਸਤਿਗੁਰੂ ਮਹਾਰਾਜ ਸਾਹਿਬ ਤੀਜੇ ਪਾਤਸ਼ਾਹ ਦੇ ਪਾਸ ਸਿੱਖਾਂ ਨੂੰ ਸਵਾਲ ਕੀਤਾ ਕਿ ਗਰੀਬ ਨਵਾਜ ਜੀ, ਇਹ ਦੋਵਾਂ ਫਕੀਰਾਂ ਚੋਂ ਚੰਗਾ ਕੌਣ ਹੈ? ਮਹਾਰਾਜ ਕਹਿਣ ਲੱਗੇ ਭਾਈ ਦੋਹਾਂ ਨੂੰ ਮਾਣ ਕੀਤਾ, ਉਹਨਾਂ ਆਪਦੇ ਅੰਤਰਮੁਖ ਬਿਰਤੀ ਦਾ ਮਾਣ ਕੀਤਾ, ਮੇਰਾ ਚਿੱਤ ਟਿਕਿਆ ਹੋਇਆ, ਫਰੀਦ ਨੂੰ ਕਰਮ ਕਾਂਡ ਦਾ ਨਵਾਜ ਦਾ ਮਾਣ ਕੀਤਾ, ਦੋਹਾਂ ਨੂੰ ਮਾਣ ਮੇਟਣਾ ਚਾਹੀਦਾ, ਸਾਡੀ ਇਹ ਰਾਏ ਹੈ। ਸਤਿਗੁਰੂ ਜੀ ਰਾਏ ਦਿੰਦੇ ਹਨ,
ਸਾਹੁਰਾ ਪੀਏ ਕੰਤ।
ਇਹ ਭਾਈ ਚਾਹੇ ਸਹੁਰੇ ਚ ਰਵੇ, ਚਾਹੇ ਪੇਕੇ ਚ ਰਹੇ, ਚਾਹੇ ਇਸ ਲੋਕ ਚ ਹੋਵੇ, ਚਾਹੇ ਪਰਲੋਕ ਚ ਹੋਵੇ, ਸਾਰਿਆਂ ਥਾਵਾਂ ਵਿੱਚ ਵਾਹਿਗੁਰੂ ਨੂੰ ਆਪਣਾ ਪਿਆਰਾ ਬਣਾਵੇ।
ਕੰਤ ਅਗੰਮ ਅਥਾ,
ਉਹ ਕੰਤ ਪਰਮੇਸ਼ੁਰ ਲੋਕ ਪਰਲੋਕ ਚ ਵਿਆਪਕ ਹੈ, ਉਹ ਆਤਮਾ ਕਾਲ ਵਿਰਤੀ ਵਾਲਿਆਂ ਦਾ ਵੀ ਹੈ, ਸੰਸਾਰਾ ਕਾਲ ਵਿਰਤੀ ਵਾਲਿਆਂ ਦਾ ਵੀ ਹੈ। ਉਹ ਅਗੰਮ ਗਮਤਾ ਤੋਂ ਰਹਿਤਾ ਸ਼ਾਸਤਰਾਂ ਕਰਕੇ, ਥਾਂ ਨਹੀਂ ਪਾਇਆ ਜਾਂਦਾ ਸ਼ਕਤੀ ਵਿਰਤੀ ਕਰਕੇ ਉਸਦਾ।
ਨਾਨਕ ਸੋ ਸੁਹਾਗ,
ਸਤਿਗੁਰੂ ਜੀ ਕਹਿੰਦੇ ਨੇ ਸੋ ਮਹਾਂਪੁਰਖ ਸੁਹਾਗਵੰਤੀਆਂ ਹਨ, ਆਨੰਦ ਵਾਲੀਆਂ ਹਨ,
ਜੋ ਭਾਵ ਹੈ ਬੇਪਰਵਾਹ,
ਜਿਹੜੀਆਂ ਬੇਪਰਵਾਹ ਅਕਾਲ ਪੁਰਖ ਨੂੰ ਭਾਈ ਪਾ ਜਾਂਦੀਆਂ ਹਨ। ਇਸ ਕਰਕੇ ਮਾਣ ਨਹੀਂ ਕਰਨਾ ਚਾਹੀਦਾ, ਇਹਨੂੰ ਨਵਾਜਾਂ ਦਾ ਮਾਣ ਨਹੀਂ ਕਰਨਾ ਚਾਹੀਦਾ, ਇਹਨੂੰ ਅੰਤਰਮੁਖਤਾਈ ਦਾ ਮਾਣ ਨਹੀਂ ਕਰਨਾ ਚਾਹੀਦਾ। ਦੋਹਾਂ ਨੂੰ ਮਾਣ ਤੋਂ ਰਹਿਤ ਹੋ ਕੇ ਪਰਮੇਸ਼ੁਰ ਦੀ ਪ੍ਰਾਪਤੀ ਹੋ ਸਕਦੀ ਹੈ। ਇਹ ਉੱਤਰ ਗੁਰੂ ਸਾਹਿਬ ਨੂੰ ਸਾਂਝਾ ਦਿੱਤਾ ਗੁਰਮਤ ਦਾ।
ਨਾਤੀ ਧੋਤੀ ਸੰਭਹੀ,
ਹੋਰ ਦੱਸਦੇ ਹਨ, ਜਿਵੇਂ ਕੋਈ ਇਸਤਰੀ ਨੇ ਇਸ਼ਨਾਨ ਕੀਤਾ ਹੋਵੇ, ਧੋਤੇ ਆਪਦੇ ਬਸਤਰ ਚੰਗੇ ਸਾਫ਼ ਕੀਤੇ ਹੋਣ, ਧੋਤੇ ਹੋਣ,
ਸੰਭਹੀ
ਸੰਭਹੀ ਫਬਕੇ ਬੈਠ ਗਈ ਹੋਵੇ, ਅਨੇਕ ਅਤਰ ਫਰੇਲ ਆਦਿਕਾਂ ਨੂੰ ਲਾ ਕੇ,
ਸੁੱਤੀ ਆਏ ਨਿਚਿੰਤ,
ਸੇਜਾ ਸੋਹਣੀ ਬਣਾ ਕੇ ਨਿਚਿੰਤ ਹੋ ਕੇ ਆ ਕੇ ਸੌਂਗੀ ਹੋਵੇ,
ਫਰੀਦਾ ਰਹੀ ਸੋ ਬੇੜੀ ਹਿੰਗ ਦੀ।
ਅਤੇ ਜੇ ਉਹਦੇ ਕੋਲ ਹਿੰਗ ਹੋਵੇ, ਹਿੰਗ ਦੀ ਬਦਬੂ ਦੇ ਨਾਲ ਬੇੜੀ ਬਲੀ ਰਹੀ ਹੋਵੇ,
ਗਈ ਕਥੂਰੀ ਗੰਧ,
ਜਿਹੜੀ ਕਸਤੂਰੀ ਦੀ ਖੁਸ਼ਬੂ ਹੈ, ਉਹ ਜਿੱਥੇ ਹਿੰਗ ਦੀ ਮਹਿਕ ਹੋਵੇ, ਹਿੰਗ ਦੀ ਬਲਬੂ ਦੇ ਨਾਲ ਕਸਤੂਰੀ ਦੀ ਜਿਹੜੀ ਮਹਿਕ ਆ ਉਹ ਚਲੀ ਜਾਂਦੀ ਹੈ। ਇਸੇ ਪ੍ਰਕਾਰ ਕਹਿੰਦੇ ਹਨ,
ਨਾਤੀ ਧੋਤੀ ਸੰਭਹੀ,
ਨਾਤੀ ਇਸ਼ਨਾਨ ਕੀਤਾ ਤੀਰਥਾਂ ਤੇ, ਧੋਤੀ ਨਿਊਲੀ ਧੋਤੀ ਕੀਤੀ, ਆਂਦਰਾਂ ਦੇ ਤਾਂ ਧੋਣਾ ਕੀਤਾ,
ਸੰਭਹੀ
ਗਿਆਨ ਆਦਿਕ ਗੁਣਾਂ ਨੂੰ ਧਾਰਨ ਕਰਕੇ ਸੰਭੀ ਨਾਲ ਫਬ ਗਈ, ਚੰਗੀ ਤਰ੍ਹਾਂ ਰਾਗ ਵੇ ਖੜ ਸੰਮਤੀ ਮੁੱਖ ਇਸ਼ਾਦਕ ਸਾਧਨਾ ਦੁਆਰਾ, ਸਰਵਣ ਗਿਆਨ, ਮਨਨ ਗਿਆਨ, ਅਧਿਆਸਨ ਗਿਆਨ ਆਦਿਕਾਂ ਦੁਆਰਾ ਸੰਭੀ ਫਬ ਕੇ ਬੈਠ ਗਈ।
ਸੁੱਤੀ ਆਏ ਨਿਚਿੰਤ,
ਅਤੇ ਚਿੰਤਾ ਤੋਂ ਰਹਿਤ ਹੋ ਕੇ ਸਮਾਧੀ ਲਾਉਣ ਰੂਪ ਸੌ ਗਈ।
ਫਰੀਦਾ ਰਹੀ ਸੋ ਬੇੜੀ ਹਿੰਗ,
ਮੇਰੀ ਬੜੀ ਸਮਾਧੀ ਲੱਗਦੀ ਹੈ, ਇਹ ਹੰਗਤਾ ਰੂਪੀ ਸਤਸੰਗ ਜੀ ਹਿੰਗ ਦੇ ਨਾਲ ਬਲੀ ਰਹੇਗੀ, ਹੰਗਤਾ ਰੂਪੀ ਹਿੰਗ ਦੀ ਬਦਬੂ ਆਉਂਦੀ ਰਹੀ, ਇਹਦੇ ਕੋਲ ਹਉਮੈ ਰਹੇਗੀ ਕਿ ਮੇਰੀ ਸਮਾਧੀ ਚੰਗੀ ਲੱਗਦੀ ਹੈ,
ਗਈ ਕਥੂਰੀ
ਗੰਧ। ਇਸੇ ਕਰਕੇ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋਈ, ਜਿਹੜੀ ਪਰਮੇਸ਼ੁਰ ਦੀ ਭਗਤੀ ਰੂਪੀ ਕਸਤੂਰੀ ਸੀ ਨਾ ਖੁਸ਼ਬੂ, ਉਹ ਚਲੀ ਗਈ। ਖੁਸ਼ਬੂ ਤਾਂ ਆਉਂਦੀ ਜੇ ਹਿੰਗ ਨਾ ਹੁੰਦੀ, ਹੰਗਤਾ ਨਾ ਹੁੰਦੀ ਤਾਂ ਭਗਤ ਦੀ ਮੈਂ ਭਗਤੀ ਦੀ ਮਹਿਕ ਆਉਣੀ ਸੀ, ਭਗਤੀ ਦੀ ਮਹਿਕ ਤਾਂ ਨੀਵੇਂ ਹੋ ਕੇ ਆਉਣੀ ਸੀ, ਹਉਮੈ ਛੱਡ ਕੇ ਆਉਣੀ ਸੀ। ਉਹ ਪਰਮੇਸ਼ੁਰ ਦੀ ਭਗਤੀ ਰੂਪ ਕਸਤੂਰੀ ਦੀ ਸੁਗੰਧੀ ਉਹਦੇ ਮਿਟ ਗਈ, ਹਉਮੈ ਰੂਪੀ ਸਤਸੰਗ ਜੀ ਹਿੰਗ ਦੀ ਵਲੀ ਰਹਿ ਗਈ, ਉਹ ਇਉਂ ਖਾਲੀ ਰਹਿ ਗਈ ਇੰਨੇ ਸਾਧਨ ਕਰਕੇ ਵੀ।
ਜੋਵਨ ਜਾਂਦੇ ਨਾ ਡਰਾਂ,
ਕਿਸੇ ਆਦਮੀ ਨੇ ਜਵਾਨੀ ਦੇਖ ਕੇ ਬੜਾ ਦਿਲ ਦੇ ਵਿੱਚ ਭੈ ਕੀਤਾ ਤਾਂ ਫਰੀਦ ਸਾਹਿਬ ਦੀ ਲਿਵ ਲੱਗੀ ਸੀ, ਕਹਿੰਦੇ ਹਨ ਫਰੀਦ ਜੀ,
ਜੋਵਨ ਜਾਂਦੇ ਨਾ ਡਰਾਂ,
ਇਹ ਭਾਈ ਜਵਾਨੀ ਜਾਂਦਿਆਂ ਹੋਇਆਂ ਡਰਨਾ ਨਹੀਂ ਚਾਹੀਦਾ, ਭੈ ਨਹੀਂ ਕਰਨਾ ਚਾਹੀਦਾ,
ਜੇ ਸਹਿ ਪ੍ਰੀਤ ਨਾ ਜਾਏ, ਜੇ
ਕਰਕੇ ਸੌ ਪਤੀ ਦਾ ਪ੍ਰੇਮ ਬਣਿਆ ਰਵੇ, ਪਰਮੇਸ਼ੁਰ ਦੀ ਪ੍ਰੀਤੀ ਨਾ ਜਾਵੇ, ਫਿਰ ਕੀ ਹੋ ਗਿਆ ਜੇ ਜਵਾਨੀ ਢਲ ਗਈ ਤਾਂ ਮਹਾਰਾਜ ਦਾ ਪ੍ਰੇਮ ਉਸੇ ਤਰ੍ਹਾਂ ਲੱਗਾ ਰਹੇ ਜੇ।
ਫਰੀਦਾ ਕੀਤੀ ਜੋਵਨ ਪ੍ਰੀਤ,
ਫਰੀਦ ਜੀ ਕਹਿੰਦੇ ਨੇ ਮੁਸਲਮਾਨਾਂ ਦੇ ਮਤ ਵਿੱਚ ਇੱਕੋ ਹੀ ਜਨਮ ਹੈ, ਇਸ ਕਰਕੇ ਕਿਤਨੀਆਂ ਦੀਆਂ ਜਵਾਨੀਆਂ ਪ੍ਰੀਤੀ ਤੋਂ ਬਗੈਰ, ਜਾਂ ਕਿਤਨੀਆਂ ਜਵਾਨੀਆਂ ਪਿਛਲੇ ਜਨਮਾਂ ਦੀਆਂ ਪ੍ਰਵਾਹਿਗੁਰੂ ਦੀ ਪ੍ਰੀਤੀ ਤੋਂ ਬਗੈਰ,
ਸੁੱਕ ਗਏ ਕੁਮਲਾ,
ਸੁੱਕ ਗਏ ਕੁਮਲਾ ਦੀਆਂ ਜਵਾਨੀਆਂ ਸਮਾਨ ਤੌਰ ਤੇ ਗੁਣ ਰਾਸ ਹੋ ਗਏ, ਤੇ ਕੁਮਲਾ ਸੁੱਕ ਗਏ, ਸਰਦਾ ਤੋਂ ਹੀਣੇ ਹੋ ਕੇ ਸੁੱਕ ਗਏ, ਕੁਮਲਾ ਗਏ ਚਿੱਤ ਸੁਭ ਗੁਣ ਜਿਹੜੇ ਕੁਮਲਾ ਗਏ, ਸਰਦਾ ਹੀਣੇ ਸੋਕੜ ਵਾਲੇ ਇਸ ਤਰ੍ਹਾਂ ਦੇ ਨਾਸਤਕ ਹੀ ਹੋ ਗਏ ਪਰਮੇਸ਼ੁਰ ਦੇ ਪ੍ਰੇਮ ਤੋਂ ਬਿਨਾਂ। ਸ਼ੌਂਕ ਅਵਸਥਾ ਰੂਪੀ ਜਵਾਨੀ ਹੈ, ਇਹ ਜੇ ਮਣੀ ਰਵੇ ਪ੍ਰੀਤੀ ਰੂਪ, ਫਿਰ ਸਰੀਰ ਦੀ ਜਵਾਨੀ ਭਾਵੇਂ ਘੱਟ ਜੇ, ਬੁਢੇਪਾ ਆ ਜੇ, ਕੋਈ ਪਾਪ ਨਹੀਂ, ਭਾਈ ਬੁੱਢਾ ਸਾਹਿਬ ਜੀ ਸੱਚੇ ਪਾਤਸ਼ਾਹ ਦੇ ਪਿਆਰੇ 125 ਸਾਲ ਦੀ ਉਮਰ ਭੋਗ ਕੇ ਬਿਰਧਵਸਥਾ ਜੀ ਰਹਿ ਕੇ ਨਿਹਾਲ ਹੋਏ ਸਨ।
ਫਰੀਦਾ ਚਿੰਤ ਖਟੂ ਚਿੰਤ ਖਟੂਲਾ ਵਾਣ ਦੁੱਖ
ਸਾਧ ਸੰਗਤ ਜੀ, ਫਰੀਦ ਸਾਹਿਬ ਜੀ ਪੁੰਜੇ ਹੀ ਲੇਟ ਰਿਹਾ ਕਰਦੇ, ਕੋਈ ਮੰਜੇ ਦੀ ਲੋੜ ਨਾ ਰੱਖਿਆ ਕਰਦੇ। ਜਦੋਂ ਪੁੰਜੇ ਲਿਟਦੇ ਰਹਿੰਦੇ, ਕਹਿੰਦੇ ਆਕਾਸ਼ਬਾਣੀ ਨੇ ਕਿਹਾ ਦੇਵਤਿਆਂ ਨੂੰ ਫਰੀਦਾ ਮੰਜੀ ਤੇ ਨਹੀਂ ਪੈਂਦਾ, ਜਾਂ ਕਿਸੇ ਨੂੰ ਤਰਕ ਮਾਰੀ ਪੁੰਜੇ ਪੈ ਕੇ ਹੀ ਰੱਬ ਨੂੰ ਭਾਲਦਾ ਹੈ ਕਿ ਮੰਜੇ ਤੇ ਪੈ ਗਿਆ ਕਰ, ਤਾਂ ਸੁਣ ਕੇ ਫਰੀਦ ਸਾਹਿਬ ਜੀ ਕਹਿੰਦੇ ਹਨ,
ਫਰੀਦਾ ਚਿੰਤ ਖਟੋਲਾ ਵਾਣ,
ਕਹਿੰਦੇ ਜੀ ਮੇਰੇ ਕੋਲ ਮੰਜਾ ਹੈਗਾ, ਚਿੰਤ ਖਟੋਲਾ ਜਿਹੜੀ ਇਹ ਚਿੰਤਾ ਲੱਗੀ ਰਹਿੰਦੀ ਹੈ ਨਾ ਮੈਨੂੰ ਵੀ ਪਰਮੇਸ਼ਰ ਹੁਣ ਤਾਈਂ ਕਿਉਂ ਨਹੀਂ ਪ੍ਰਾਪਤ ਹੋਇਆ, ਇਹੋ ਹੀ ਖਟੋਲਾ ਮੰਜਾ ਹੈ ਮੇਰਾ, ਇਹ ਸੋਹਣਾ ਪਲੰਘ ਹੈ ਮੇਰਾ, ਪਰਮੇਸ਼ਰ ਦੀ ਚਿੰਤਾ ਲੱਗੀ ਕਦੋਂ ਪ੍ਰਾਪਤ ਹੋਵੇਗਾ।
ਬਾਣ ਦੁੱਖ,
ਜਿਹੜਾ ਵਿਛੋੜੇ ਦਾ ਦੁੱਖ ਹੈ ਇਹ ਬਾਣ ਮੇਰੇ ਬੁਣਿਆ ਹੋਇਆ ਇਸ ਬਾਣ ਨਾਲ,
ਵਿਸ਼ਾਵਣ ਲਈ
ਜਿਹੜਾ ਮੇਰੇ ਅੰਦਰ ਬਿਰੋ ਪ੍ਰੇਮ ਹੈ, ਇਹ ਲੇਹ ਤੁਲਾਈ ਕੱਟ ਕੀ, ਇਹ ਰੇਸ਼ਮ ਦੀ ਤੁਲਾਈ ਜਾਂ ਲੇਹ ਵਿਛਾਇਆ ਹੋਇਆ ਹੈ,
ਇਹੋ ਹਮਾਰਾ ਜੀਵਨ,
ਇਹੋ ਜਿਹਾ ਸਾਡਾ ਜੀਵਨ ਹੈ ਹੇ ਪਰਮੇਸ਼ਰ।
ਤੂੰ ਸਾਹਿਬ ਸੱਚੇ,
ਤੂੰ ਸੱਚੇ ਸਾਹਿਬ ਸਾਡੇ ਵੱਲ ਕਦੇ ਨਿਗਾਹ ਭਰ ਕੇ ਵੇਖ, ਸਭ ਸਖੀਆਂ ਸਭ ਰਾਵਣ ਦੀਆਂ ਦਾਦੀ ਕੈਦਰ ਜਾਵਾਂ, ਸਾਡੇ ਵੱਲ ਵੀ ਕਦੇ ਸੱਚੇ ਪਾਤਸ਼ਾਹ ਵੇਖਣਾ ਕਰ, ਅਸੀਂ ਨਿਹਾਲ ਹੋ ਜਾਈਏ ਆਪਦੇ ਦਰਸ਼ਨ ਕਰਕੇ। ਇਹਨੇ ਇਸ ਪ੍ਰਕਾਰ ਦੇ ਅਸੀਂ ਪਲੰਘ ਤੇ ਲੇਪ ਤੜਾਈਆਂ ਵਿਛਾਉਂਦੇ ਹਾਂ।
ਬਿਰਹਾ ਬਿਰਹਾ ਆਖੀਐ,
ਵਿਛੋੜੇ ਨੂੰ ਸਾਧ ਸੰਗਤ ਜੀ ਵਿਛੋੜਾ ਦੁਖਦਾਇਕ ਲੋਕ ਕਹਿੰਦੇ ਹਨ,
ਬਿਰਹਾ ਤੂੰ ਸੁਲਤਾਨ,
ਇਹ ਵਿਛੋੜਿਆ ਤੂੰ ਤਾਂ ਚੱਕਰਵਰਤੀ ਪਾਤਸ਼ਾਹ ਦੀ ਨਿਆਈ ਹੈ ਕਹਿੰਦੇ ਹਨ।
ਫਰੀਦਾ ਜਿਤ ਤਨ ਬਿਰਹੋ ਨਾ ਉਪਜੈ,
ਜਿਸਦੇ ਸਰੀਰ ਚ ਫਰੀਦ ਸਾਹਿਬ ਜੀ ਕਹਿੰਦੇ ਉਹ ਨੀ ਪਤਾ ਲੱਗਦਾ ਕਿ ਮੈਂ ਰੱਬ ਨਾਲ ਵਿਛੜਿਆ ਹੋਇਆ, ਇਹ ਵਿਛੋੜੇ ਦਾ ਦੁੱਖ ਨੀ ਪੈਦਾ ਹੁੰਦਾ।
ਸੋ ਤਨ ਜਾਣ ਮਸਾਨ,
ਉਹ ਤਾਂ ਮੁਰਦਿਆਂ ਦੀ ਨੀ ਆਈ ਸਰੀਰ ਹੈ, ਜਾਣਨਾ ਕਰੋ ਮਸਾਨ ਭੂਮਿਕਾ ਜਿਵੇਂ ਮੁਰਦੇ ਪਏ ਹੁੰਦੇ ਆ, ਇਸੇ ਪ੍ਰਕਾਰ
ਬਿਰਹਾ ਬਿਰਹਾ ਆਖੀਐ,
ਇਹ ਬਿਰਹਾ ਪ੍ਰੇਮ ਤੈਨੂੰ ਕਹਿੰਦੇ ਆ, ਇਹ ਪ੍ਰੇਮ ਦੁਨੀਆਂ ਨਾਲੋਂ ਵਿਛੋੜ ਦਿੰਦਾ ਤੈਨੂੰ, ਬਿਰਹਾ ਪ੍ਰੇਮ ਨੂੰ ਬਿਰਹਾ ਵਿਛੋੜਾ ਪਾਉਣ ਵਾਲਾ ਕਹੀਦਾ ਹੈ।
ਬਿਰਹਾ ਤੂੰ ਸੁਲਤਾਨ,
ਪਰਮੇਸ਼ਰ ਦੇ ਪ੍ਰੇਮ ਦੁਨੀਆਂ ਨਾਲੋਂ ਜ਼ਰੂਰ ਵਿਛੋੜਾ ਪਾਉਣਾ, ਤੂੰ ਵਾਹਿਗੁਰੂ ਨਾਲ ਮਿਲਾਉਣ ਵਾਸਤੇ ਪ੍ਰੇਮ ਚੱਕਰਵਰਤੀ ਪਾਤਸ਼ਾਹ ਹੈ।
ਫਰੀਦਾ ਜਿਤ ਤਨ ਬਿਰਹੋ ਨਾ
ਉਪਜੈ, ਜੀ ਕਹਿੰਦੇ ਜਿਸ ਸਰੀਰ ਚ ਮੇਰੇ ਵਾਹਿਗੁਰੂ ਤੇਰਾ ਪ੍ਰੇਮ ਨੀ ਪੈਦਾ ਹੁੰਦਾ ਹੈ,
ਸੋ ਤਨ ਜਾਣ ਮਸਾਨ,
ਉਹ ਤਾਂ ਮੁਰਦਿਆਂ ਦੀ ਨੀ ਆਈ ਸਰੀਰ ਹੈ, ਪ੍ਰੇਮ ਤੋਂ ਹੀਣੇ ਆਦਮੀ ਦਾ ਜੀਵਨ ਕਾਹਦਾ ਹੈ।
ਫਰੀਦਾ ਇਹ ਵਿਸ ਗੰਦਲਾ,
ਫਰੀਦ ਸਾਹਿਬ ਦੇ ਕੋਲੇ ਕਿਸੇ ਪਾਤਸ਼ਾਹ ਨੇ ਬੇਸਵਾ ਆ ਕੇ ਨਚਾਈਆਂ, ਬੇਸਵਾ ਨੂੰ ਨਚਾ ਕੇ ਕਹਿੰਦਾ ਫਰੀਦ ਸਾਹਿਬ ਇਹ ਤੁਹਾਡੀ ਭੇਟਾ ਵਾਸਤੇ ਮੈਂ ਲਿਆਂਦੀਆਂ ਹਨ। ਫਰੀਦ ਸਾਹਿਬ ਜੀ ਉਹਨਾਂ ਦੇ ਨਾਚ ਨੂੰ ਵੇਖ ਕੇ ਨਫ਼ਰਤ ਕਰਦੇ ਹਨ, ਇਸ ਪ੍ਰਕਾਰ ਕਹਿੰਦੇ ਹੇ ਰਾਜਾ ਸਾਡੇ ਵਾਸਤੇ ਭੋਗਣ ਵਾਸਤੇ ਜਿਹੜੀਆਂ ਲਿਆਇਆ ਹੈ, ਇਹ ਪਾਪ ਕਰਨ ਵਾਸਤੇ ਤੂੰ ਆਇਆ ਹੈ, ਤੇਰਾ ਮਨ ਪਾਪੀ ਹੈ, ਅਸੀਂ ਤਾਂ ਨਹੀਂ ਇਹਨਾਂ ਨੂੰ ਅੰਗੀਕਾਰ ਕਰਨਾ, ਇਉਂ ਜਵਾਬ ਦਿੰਦੇ ਹਨ।
ਫਰੀਦਾ ਇਹ ਵਿਸ ਗੰਦਲਾ,
ਫਰੀਦ ਸਾਹਿਬ ਜੀ ਕਹਿੰਦੇ ਜਿਹੜੀਆਂ ਬੇਸਵਾ ਨੇ ਇਹਨਾਂ ਵਿਉਹ ਦੀਆਂ ਗੰਦਲਾਂ ਹਨ, ਵਿਸ਼ੇ ਰੂਪ ਵਿਉਹ ਦੀਆਂ ਲਗਰਾਂ ਹਨ।
ਧਰੀਆਂ ਖੰਡ ਲੇਵਾ,
ਉੱਤੋਂ ਜਿਹੜਾ ਸੋਹਣਾ ਰੂਪ ਹੈ ਖੰਡ ਦੇ ਨਾਲ ਚੰਗੀ ਤਰ੍ਹਾਂ ਦੇ ਸ਼ਿੰਗਾਰ ਕਰਨੇ, ਬੁੱਲਾਂ ਨੂੰ ਲਾਲ ਰੰਗ ਲਾ ਲੈਣੇ, ਅਨੇਕ ਪ੍ਰਕਾਰ ਦੇ ਪਾਊਡਰ ਮਲ ਲੈਣੇ, ਪੱਟੀਆਂ ਗੁੰਦ ਲੈਣੀਆਂ, ਇਹ ਉੱਤੋਂ ਖੰਡ ਨਾਲ ਵੇੜ ਕੇ ਜਿਵੇਂ ਜ਼ਹਿਰ ਦੀਆਂ ਗੰਦਾਂ ਰੱਖੀਏ, ਉੱਤੋਂ ਇਹ ਸ਼ਿੰਗਾਰ ਬਣਾਏ ਜਿਹੜੇ ਹੈ, ਸੋਹਣਾ ਰੂਪ ਬਣਾਇਆ ਹੋਇਆ, ਇਹ ਖੰਡ ਨਾਲ ਲਬੇੜ ਕੇ ਰੱਖੀਆਂ ਹੈ ਜਿਵੇਂ ਜ਼ਹਿਰ ਦੀਆਂ ਗੰਦਲਾਂ ਲਬੇੜ ਕੇ ਰੱਖੀਆਂ ਹੋਣ।
ਇੱਕ ਰਾਹੇ ਦੇ ਰਹਿ ਗਏ,
ਇੱਕ ਤਾਂ ਰਾਹੇ ਦੇ ਕਹਿੰਦੇ ਰਹਿ ਗਏ, ਇੱਕ ਤਾਂ ਮੰਗਣੇ ਕਰਾਉਂਦੇ ਹੋਏ ਮਰ ਗਏ, ਵਿੱਚ ਹੀ ਮੰਗੇ ਹੋਏ,
ਇੱਕ ਰਾਧੀ ਗਏ
ਇੱਕ ਵਿਆਹ ਕਰਾ ਕੇ ਉਜਾੜ ਕੇ ਤੁਰ ਗਏ, ਵਿਆਹੀਆਂ ਹੀ ਛੱਡ ਗਏ, ਰੰਡੀਆਂ ਕਰ ਗਏ।
ਫਰੀਦਾ ਇਹ ਵਿਸ ਗੰਦਲਾ,
ਫਰੀਦ ਜੀ ਕਹਿੰਦੇ ਵਿਉਹ ਦੀਆਂ ਗੰਦਲਾਂ ਦੀ ਨਿਆਈ ਹਨ,
ਧਰੀਆਂ ਖੰਡ ਲਿਵਾ,
ਰੂਪ ਰੂਪੀ ਖੰਡ ਦੇ ਨਾਲ ਲਵੇੜ ਕੇ ਉੱਤੋਂ ਜਿਹੜਾ ਸ਼ਿੰਗਾਰ ਕਰਨੇ ਰੱਖੀਆਂ ਹਨ,
ਇੱਕ ਰਾਹੇ ਦੇ ਰਹਿ ਗਏ,
ਇੱਕ ਰਾਹੇ ਦੇ ਮੰਗਣਾ ਕਰਾਉਂਦੇ ਹੋਏ ਬੀਜ ਦੇ ਹੋਏ ਪੁੱਤਰ ਧੀਆਂ ਦੀ ਔਲਾਦ ਵਾਸਤੇ ਹੀ ਰਹਿ ਗਏ,
ਇੱਕ ਰਾਂਧੀ ਗਏ ਉਜਾੜ,
ਇੱਕ ਬੀਜੀ ਹੋਈ ਪੁੱਤ ਧੀਆਂ ਪੈਦਾ ਕਰਕੇ ਉਜਾੜ ਕੇ ਚਲੇ ਗਏ, ਕੂਚ ਕਰਕੇ ਇੱਥੋਂ ਦੁਨੀਆਂ ਤੋਂ, ਕਈ ਵਿਰਕਤੀ ਨਾਲ ਤਿਆਗ ਗਏ, ਕਈ ਮਰ ਕੇ ਛੱਡ ਗਏ।
ਫਰੀਦਾ ਚਾਰ ਗਵਾਇਆ ਹੰਡ ਕੈ,
ਸਾਹਿਬ ਕਬੀਰ ਜੀ ਕਿਸੇ ਨੇ ਕਿਹਾ ਕਿ ਮਹਾਰਾਜ ਭਜਨ ਕਰਨ ਦਾ ਵਕਤ ਕਿਹੜਾ ਹੈ, ਕਹਿੰਦੇ ਹਨ ਭਾਈ ਪਰਮੇਸ਼ੁਰ ਤਾਂ ਲੇਖਾ ਮੰਗੇਗਾ, ਭਜਨ ਕਰਨਾ ਚਾਹੀਦਾ ਹੈ, ਦਿਨੇ ਤਾਂ ਮਾਰਾ ਹੁੰਦਾ ਨਹੀਂ, ਰਾਤ ਨੂੰ ਸੌਂ ਜੀਦਾ। ਸੁਣ ਕੇ ਕਹਿੰਦੇ ਹਨ
ਫਰੀਦਾ ਚਾਰ ਗਵਾਇਆ ਹੰਡ ਕੈ।
ਫਰੀਦ ਸਾਹਿਬ ਜੀ ਕਹਿੰਦੇ ਚਾਰ ਪੈਰ ਤਾਂ ਭਾਈ ਫਿਰ ਤੁਰ ਕੇ ਕਦੇ ਉਧਰ ਕਿਸੇ ਨੂੰ ਜਾ ਵੇਖਿਆ, ਉਧਰ ਕੰਮ ਕਰਿਆ ਆ, ਕਦੇ ਕੋਈ ਸੌਦਾ ਕਰਿਆ ਆ, ਕਦੇ ਕੋਈ ਵਿਹਾਰ ਕਰਿਆ ਆ, ਇਉਂ ਫਿਰ ਤੁਰ ਕਰਕੇ ਚਾਰ ਪਹਿਰ ਤਾਂ ਗਵਾਲੇ ਦਿੰਦੇ।
ਚਾਰ ਗਵਾਇਆ ਸਮ
ਅਤੇ ਚਾਰ ਪਹਿਰ ਆ ਕੇ ਸਮ ਸੌ ਕੇ ਗਵਾਲੇ, ਵਿਸ਼ੇ ਭੋਗਣ ਚ ਸੌ ਕੇ ਗਵਾਲੇ।
ਲੇਖਾ ਰੱਬ ਮੰਗੇ ਸੀਆ,
ਹਿਸਾਬ ਕਿਤਾਬ ਪਰਮੇਸ਼ੁਰ ਜ਼ਰੂਰ ਮੰਗੇਗਾ। ਤੂੰ ਕਹੇਗਾ ਮਾਰਾ ਮੈਨੂੰ ਬਖਸ਼ ਲੈ, ਮੈਨੂੰ ਮੁਆਫ ਕਰ, ਫੇਰ
ਆਹੋ ਕਿਹੜੇ ਕੰਮ।
ਖੁਦਾ ਵੱਲੋਂ ਜਵਾਬ ਮਿਲੇਗਾ ਤੂੰ ਮੇਰਾ ਕਿਹੜਾ ਕੰਮ ਕਰਕੇ ਆਇਆ, ਤੈਨੂੰ ਬਖਸ਼ ਲਵਾਂ। ਤੂੰ ਆਪਣੇ ਗੁਣ ਧਾਰਨ ਕਰੇਗਾ ਤਾਂ ਬਖਸ਼ਿਆ ਜਾਵੇਗਾ। ਐਵੇਂ ਔਗਣ ਗੁਣੀ ਬਖਸ਼ਾਏ ਹਨ, ਜਿਨ੍ਹਾਂ ਕੋਲੇ ਗੁਣ ਹੈ ਉਹ ਔਗਣਾਂ ਨੂੰ ਬਖਸ਼ਾ ਲੈਂਦੇ ਹੈ, ਅਤੇ ਜਿਨ੍ਹਾਂ ਦੇ ਅੰਦਰ ਔਗਣ ਹੀ ਔਗਣ ਹੈ ਉਹ ਕਾਹਦੇ ਨਾਲ ਬਖਸ਼ਾਉਣਗੇ। ਇਸ ਕਰਕੇ ਤੂੰ ਕਿਹੜਾ ਕੰਮ ਸਾਡਾ ਕਰਕੇ ਆਇਆ ਤੈਨੂੰ ਬਖਸ਼ ਲਈਏ, ਇਹ ਜਵਾਬ ਮਿਲੇਗਾ ਤੂੰ।
ਫਰੀਦਾ ਚਾਰ ਗਵਾਇਆ ਹੰਡ
ਕੈ ਜੀ ਕਹਿੰਦੇ ਚਾਰ ਪੈਰ ਤਾਂ ਹੰਡ ਕੇ ਫਿਰ ਤੁਰ ਕੇ ਦੇਖ ਦੂਖ ਕੇ ਝਾਕ ਝਕਾਈ ਨਾਲ ਹੀ ਗਵਾਲੇ।
ਚਾਰ ਗਵਾਇਆ ਸਮ
ਚਾਰ ਪੈਰ ਸੌਂ ਕੇ ਗਵਾਲੇ।
ਲੇਖਾ ਰੱਬ ਮੰਗੇ ਸੀ
ਜਦੋਂ ਹਿਸਾਬ ਕਿਤਾਬ ਪਰਮੇਸ਼ੁਰ ਮੰਗੇਗਾ
ਆਹੋ ਕਿਹੜੇ
ਉਦੋਂ ਕਹੇਗਾ ਮਹਾਰਾਜ ਮੈਨੂੰ ਮਾਫ਼ ਕਰੋ ਬਖਸ਼ ਲਓ। ਮਹਾਰਾਜ ਕਹਿਣਗੇ ਤੂੰ ਕਿਹੜਾ ਕੰਮ ਕਰਕੇ ਆਇਆ ਤੈਨੂੰ ਬਖਸ਼ ਲਈਏ, ਜੇ ਤਾਂ ਆਇਆ ਤੂੰ ਕਿਸ ਕੰਮ ਵਾਸਤੇ, ਬੰਦਗੀ ਵਾਸਤੇ ਆਇਆ ਸੀ।
ਫਰੀਦਾ ਦਰ ਦਰਵਾਜ਼ੇ ਜਾਏ ਕੈ।
ਫਰੀਦ ਸਾਹਿਬ ਜੀ ਸਾਧ ਸਿੰਘ ਜੀ ਫਰੀਦਕੋਟ ਆਏ ਹਨ, ਇੱਥੇ ਕੰਡਿਆਲ ਵੱਜਦੀ ਸੀ, ਮੋਕਲਾ ਸ਼ਹਿਰ ਦਾ ਨਾਂ ਸੀ, ਬਾਦਸ਼ਾਹ ਉੱਥੇ ਪਠਾਣ ਰਾਜ ਕਰਦਾ ਸੀ, ਇਹ ਦਰਵਾਜ਼ੇ ਦੇ ਅੱਗੇ ਕੰਡਿਆਲ ਵੱਜਦੀ ਹੈ, ਫਰੀਦ ਸਾਹਿਬ ਦੇ ਇੱਥੇ ਆਉਣੇ ਕਰਕੇ ਫਰੀਦਕੋਟ ਨਾਂ ਪਿਆ ਹੈ। ਸੋ ਮੋਗਲਾ ਇੱਥੇ ਮੁਗਲ ਭਾਰ ਰਾਜ ਕਰ ਰਿਹਾ ਸੀ, ਉਸ ਦੇ ਨੇ ਫਿਰ ਰਾਜ ਇਹਨਾਂ ਦੀ ਭੇਟਾ ਕਰਤਾ ਸੀ। ਫਕੀਰਾਂ ਨੂੰ ਇਹ ਕੈਦੀ ਕਰੀ ਬੈਠਾ ਸੀ, ਅੱਗੇ ਟੁਕਾ ਆਉਣਗੇ ਜਿਵੇਂ ਫਕੀਰ ਨੂੰ ਇਹਨੂੰ ਛੁਡਾਇਆ ਹੈ।
ਫਰੀਦਾ ਦਰ ਦਰਵਾਜ਼ੇ ਜਾਏ
ਸਾਹਿਬ ਜੀ ਕਹਿੰਦੇ ਰਾਜ ਦਰਬਾਰ ਦੇ ਦਰਵਾਜ਼ੇ ਦੇ ਦਰ ਵਿੱਚ ਜਾ ਕੇ
ਕਿਉਂ ਡਿੱਠੋ ਕੜਿਆਲ।
ਮੈਨੂੰ ਤਾਂ ਸਿੱਖਿਆ ਨਹੀਂ ਸੀ ਦੇਣੀ ਕੰਡਿਆਲ ਤੋਂ, ਤਾਂ ਕਾਹਨੂੰ ਵੇਖਣਾ ਸੀ ਕੰਡਿਆਲ ਨੂੰ। ਹੁਣ ਤੈਨੂੰ ਸਿੱਖਿਆ ਲੈਣੀ ਚਾਹੀਦੀ ਕਿ ਕੰਡਿਆਲ ਕੀ ਬਾਕੀ ਕਹਿ ਰਹੀ ਹੈ।
ਇਹੋ ਨਿਰਦੋਸ਼ਾਂ ਮਾਰੀ ਹੈ,
ਜਿਹੜੀ ਕੰਡਿਆਲ ਹੈ ਵੇਖ ਦੋਸ਼ ਬਿਨਾਂ ਦੋਸ਼ਾਂ ਤੋਂ ਇਹਨੂੰ ਡੱਗਿਆਂ ਨਾਲ ਕੁੱਟਿਆ ਜਾਂਦਾ ਹੈ।
ਦੋਸ਼ਾਂ ਦਾ ਕਿਆ ਹਾਲ,
ਹਮ ਅਸੀਂ ਤਾਂ ਤਮਾਮ ਦੋਸ਼ਾਂ ਵਾਲੇ ਹਾਂ, ਸਾਡੇ ਤੇ ਖਬਰਾਂ ਕਿੰਨੀ ਕੁੱਟ ਪਊਗੀ। ਇਹ ਬੇਦੋਸ਼ੀ ਕੰਡਿਆਲ ਤੇ ਕੁੱਟ ਪੈਂਦੀ ਹੈ, ਸਾਡੇ ਦੋਸ਼ਾਂ ਵਾਲਿਆਂ ਦਾ ਕੀ ਹਾਲ ਹੋਵੇਗਾ ਅੰਤ ਨੂੰ ਦੋਸ਼ਾਂ ਕਰਕੇ।
ਘੜੀਏ ਘੜੀਏ ਮਾਰੀ ਹੈ,
ਘੜੀ ਘੜੀ ਦੇ ਵਿੱਚ ਵੀ ਕੰਡਿਆਲ ਤੇ ਡੱਗਾ ਮਾਰਿਆ ਜਾਂਦਾ ਹੈ।
ਪਹਿਰੀ ਲਹਿ ਸਜਾ
ਪਹਿਰ ਮਗਰੋਂ ਬਾਹਲੀ ਗਜ਼ਲ ਵਜਾਈ ਜਾਂਦੀ ਹੈ, ਉਦੋਂ ਤਾਂ ਬੜੀ ਭਾਰੀ ਸਜ਼ਾ ਲੈਂਦੀ ਹੈ।
ਸੋ ਹੇੜਾ ਘੜਿਆਲ,
ਇਸੇ ਪ੍ਰਕਾਰ ਘੜੀ ਘੜੀ ਕਾਲ ਦੇ ਜਿਹੜੇ ਪਾਪ ਕੀਤੇ ਉਹਦੇ ਅਨੁਸਾਰ ਮਾਰ ਪਵੇਗੀ, ਜਿਹੜੇ ਪਹਿਰਾਂ ਚ ਕੋਈ ਕਰਮ ਕੀਤੇ ਉਹਨਾਂ ਨਾਲ ਵੀ ਸਜ਼ਾ ਲੈਣੀ ਪਵੇਗੀ।
ਸੋ ਹੇੜਾ ਘੜਿਆਲ,
ਸੋ ਉਹ ਹੇੜਾ ਨਾ ਸਰੀਰ ਦਾ ਹੈ, ਸ਼ਿਕਾਰ ਬਣਿਆ ਕਾਲ ਦਾ, ਜਿਹੜਾ ਸਰੀਰ ਹੈ ਇਹ ਵੀ ਘੜਿਆਲ ਦੀ ਨਿਆਈ ਕੁੱਟਿਆ ਜਾਵੇਗਾ।
ਦੁਖੀ ਰਹਿਣ ਵਿਹਾਰ,
ਦੁਖੀ ਹੋਏਗੀ ਅਵਸਥਾ ਰੂਪੀ ਰਾਤ ਗੁਜ਼ਰੇਗੀ ਉਮਰ।